ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕੈ ਚੜਿਆ
ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ
ਛੱਬੀ ਪੰਦਰਾਂ ਸੋ ਉੱਤੇ ਉਦੋਂ ਸਨ ਸੀ ਛੱਬੀ ਪੰਦਰਾਂ ਪੰਦਰਾਂ ਸੋ ਉੱਤੇ ਉਦੋਂ ਸਨ ਸੀ ਉਹ ਕੱਤਕ ਦੀ ਸੀਗੀ ਪੁੰਨਿਆ ਸਾਰੀ ਦੁਨੀਆ ਦੁਨੀਆਂ ਤੇ ਹੋਜੂ ਰਸ਼ ਨਾਈ ਆਖਿਆ ਦਲਾਨ ਸੁਣਿਆ ਬੇੜੇ ਡੁੱਬਦੇ
ਬੇੜੇ ਡੁੱਬਦੇ ਕਈਆਂ ਦੇ ਤਾਰੂ ਬੇੜੇ ਡੁੱਬਦੇ ਡੁੱਬਦੇ ਕਈਆਂ ਦੇ ਤਾਰੂ ਏ ਮਾਹੀ ਵੇ ਨਜ਼ੀਰ ਆ ਗਿਆ ਸਾਰੇ ਜੱਗ ਤੇ ਜੱਗ ਉੱਤੇ ਹੋ ਗਈ ਰੁਸ਼ ਨਾਈ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ
ਛੱਬੀ ਪੰਦਰਾਂ ਸੋ ਉੱਤੇ ਉਦੋਂ ਸਨ ਸੀ ਛੱਬੀ ਪੰਦਰਾਂ ਪੰਦਰਾਂ ਸੋ ਉੱਤੇ ਉਦੋਂ ਸਨ ਸੀ ਉਹ ਕੱਤਕ ਦੀ ਸੀਗੀ ਪੁੰਨਿਆ ਸਾਰੀ ਦੁਨੀਆ ਦੁਨੀਆਂ ਤੇ ਹੋਈ ਰਸ਼ ਨਾਈ ਆਖਿਆ ਦਲਾਨ ਸੁਣਿਆ ਬੇੜੇ ਡੁੱਬਦੇ
ਬੇੜੇ ਡੁੱਬਦੇ ਕਈਆਂ ਦੇ ਤਾਰੂ ਬੇੜੇ ਡੁੱਬਦੇ ਡੁੱਬਦੇ ਕਈਆਂ ਦੇ ਤਾਰੂ ਮਾਹੀ ਬੇ ਨਜ਼ੀਰ ਆ ਗਿਆ ਸਾਰੇ ਜੱਗ ਤੇ ਜੱਗ ਉੱਤੇ ਹੋ ਗਈ ਰੁਸ਼ ਨਾਈ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ
ਸੱਪ ਹੋਣਗੇ ਇਸ ਦੇ ਬੇਲੀ ਸੱਪ ਹੋਣਗੇ ਇਸ ਦੇ ਬੇਲੀ ਉਹ ਯਾਰ ਨੂੰ ਤਿਆਗ ਦੇਣਗੇ ਵੱਡੇ ਮੌਲਵੀ ਮੌਲਵੀ ਤੇ ਪੰਡਿਤ ਮੁਲਾਣੇ ਇਸ ਦੇ ਚਿਰਾਗ ਦੇਣਗੇ ਲਾਦੂ ਜੰਗਲਾਂ
ਲਾਦੂ ਜੰਗਲਾਂ ਚ ਨੇਕੀਆਂ ਦੇ ਕੇਲੇ ਲਾਦੂ ਜੰਗਲਾਂ ਚ ਨੇਕੀਆਂ ਦੇ ਕੇਲੇ ਪੁੱਟਣ ਕਰੀਰ ਆ ਗਿਆ ਸਾਰੇ ਜੱਗ ਤੇ ਜੱਗ ਉੱਤੇ ਹੋਈ ਰੁਸ਼ ਨਾਈ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ
ਆਇਆ ਹੱਸਦਾ ਦਾਈ ਨੇ ਦੱਸਿਆ ਆਇਆ ਹੱਸਦਾ ਦਾਈ ਨੇ ਦੱਸਿਆ ਉਹ ਜਾਪਦਾ ਕੋਈ ਭੇਦ ਜਾਣਦਾ ਇਹਨੂੰ ਵੇਖ ਕੇ ਚੁਫੇਰਾ ਹੱਸਿਆ ਪੈਂਦਾ ਈ ਭੁਲੇਖਾ ਪਾਣ ਦਾ ਨਿੱਕੇ ਵੱਡਿਆਂ
ਨਿੱਕੇ ਵੱਡਿਆਂ ਦਾ ਭੇਦ ਨੀ ਕੋਈ ਨਿੱਕੇ ਵੱਡਿਆਂ ਦਾ ਭੇਦ ਨੀ ਕੋਈ ਮੇਟਣ ਲਕੀਰ ਆ ਗਿਆ ਸਾਰੇ ਜੱਗ ਤੇ ਜੱਗ ਉੱਤੇ ਹੋ ਗਈ ਰੁਸ਼ ਨਾਈ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ
ਪਾਂਦਾ ਵੇਖ ਕੇ ਜਨਮ ਦੀ ਪੱਤਰੀ ਬਈ ਪਾਂਦਾ ਵੇਖ ਕੇ ਜਨਮ ਦੀ ਪੱਤਰੀ ਜਾਪਦਾ ਨਿਹਾਲ ਹੋ ਗਿਆ ਰੋਜ਼ ਨਵੇਂ ਨਵੇਂ ਲੱਗਦੇ ਭੁਲੇਖੇ ਪੂਰਾ ਇੱਕ ਸਾਲ ਹੋ ਗਿਆ ਉਦੋਂ ਮਾਂ ਬਈ
ਉਦੋਂ ਮਾਂ ਤ੍ਰਿਪਤਾ ਦੀ ਨੇਤਰੀ ਉਦੋਂ ਮਾਂ ਬਈ ਮਾਂ ਤ੍ਰਿਪਤਾ ਦੀ ਨੇਤਰੀ ਖੁਸ਼ੀਆਂ ਦਾ ਨੀਰ ਆ ਗਿਆ ਸਾਰੇ ਜੱਗ ਤੇ ਜੱਗ ਉੱਤੇ ਹੋ ਗਈ ਰੁਸ਼ ਨਾਈ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ
ਇੱਕ ਦਿਨ ਤੁਲਸਾ ਨੇ ਆਖਿਆ ਇੱਕ ਦਿਨ ਬਈ ਦਿਨ ਤੁਲਸਾ ਨੇ ਆਖਿਆ ਸਾਡਾ ਇਹ ਮਰਾਰੀ ਵੀਰ ਨੀ ਫੁੱਲ ਵਾਂਗਰਾ ਟੈਕਦਾ ਰਹਿੰਦਾ ਏ ਕੋਈ ਅਵਤਾਰੀ ਵੀਰ ਨੀ ਅੱਖਾਂ ਵਾਲਿਆਂ
ਅੱਖਾਂ ਵਾਲਿਆਂ ਆਖਿਆ ਇਸ ਨੂੰ ਅੱਖਾਂ ਵਾਲਿਆਂ ਆਖਿਆ ਇਸ ਨੂੰ ਇਹ ਪ੍ਰਭੂ ਦਾ ਸਰੀਰ ਆ ਗਿਆ ਸਾਰੇ ਜੱਗ ਤੇ ਜੱਗ ਉੱਤੇ ਹੋ ਗਈ ਰੁਸ਼ ਨਾਈ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ
ਬਾਪੂ ਕੱਲਿਆ ਮੱਝਾਂ ਦਾ ਪਾਲੀ ਬਈ ਬਾਪੂ ਕੱਲਿਆ ਮੱਝਾਂ ਦਾ ਪਾਲੀ ਉਹ ਸਹਿਣ ਪਏ ਉਲਾਮੇ ਨਿੱਤ ਦੇ ਰਹਿੰਦਾ ਮਸਤ ਮਲੰਗਾ ਵਾਂਗੂ ਬੈਠਾ ਭੇਦ ਨੀ ਕੋਈ ਉਹਦੇ ਚਿੱਤ ਦਾ ਬਾਰਾਂ ਸਾਲੀਏ
ਕਰੇਗਾ ਖੇਤੀ ਖੇਤੀ ਜੱਟਾਂ ਦੀ ਜਗੀਰ ਆ ਗਿਆ ਸਾਰੇ ਜੱਗ ਤੇ ਜੱਗ ਉੱਤੇ ਹੋ ਹੋ ਗਈ ਰੁਸ਼, ਨਾ ਹੀ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ।
ਐਸਾ ਜੰਮਿਆ ਜਨਮ ਦਾ ਸਾਧੂ, ਐਸਾ ਜੰਮਿਆ ਜੰਮਿਆ ਜਨਮ ਦਾ ਸਾਧੂ, ਓਮ ਨੂੰ ਓਂਕਾਰ ਦੱਸਦਾ ਬਿਨਾ ਮੌਤ ਮੌਤ ਤਰੇ ਨਾ ਕੋਈ, ਇਹ ਬਾਣੀ ਦੀ ਵਿਚਾਰ ਦੱਸਦਾ ਇਹਨੂੰ ਕਹਿਣਗੇ,
ਇਹਨੂੰ ਕਹਿਣਗੇ ਪੈਗੰਬਰ ਲੋਕੀ, ਇਹਨੂੰ ਕਹਿਣਗੇ ਕਹਿਣਗੇ ਪੈਗੰਬਰ ਲੋਕੀ, ਇਹ ਦਿਲ ਦਾ ਅਮੀਰ ਆ ਗਿਆ ਸਾਰੇ ਜੱਗ ਤੇ। ਜੱਗ ਉੱਤੇ ਹੋ ਗਈ ਰੁਸ਼, ਨਾ ਹੀ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ।
ਠੂਠਾ ਭੰਨ ਕੇ ਮਰੂ ਨਾ ਰਾਂਝਾ, ਠੂਠਾ ਭੰਨ ਕੇ ਭੰਨ ਕੇ ਮਰੂ ਨਾ ਰਾਂਝਾ, ਓਏ ਮਜਨੂ ਨੀ ਹੋਣਾ ਸੁੱਕ ਕੇ ਸੱਸੀ ਥਲਾਂ ਚ, ਥਲਾਂ ਚ ਮਰੂ ਨਾ ਹੁਣ ਸੜ ਕੇ ਰੇੜ ਕਰ ਰਹੂਗਾ ਮੁੱਕ ਕੇ ਇਹਦੇ ਦਰ ਤੋਂ,
ਇਹਦੇ ਦਰ ਤੋਂ ਜਾਊ ਨਾ ਖਾਲੀ, ਇਹਦੇ ਦਰ ਤੋਂ ਜਾਊ ਨਾ ਖਾਲੀ, ਜੋ ਬਣ ਕੇ ਫਕੀਰ ਆ ਗਿਆ ਸਾਰੇ ਜੱਗ ਤੇ। ਜੱਗ ਉੱਤੇ ਹੋ ਗਈ ਰੁਸ਼, ਨਾ ਹੀ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ।
ਐਸ ਮੌਲਵੀ ਪੜਾਉਣੇ ਇਸਨੇ, ਐਸ ਮੌਲਵੀ ਮੌਲਵੀ ਪੜਾਉਣੇ ਇਸਨੇ, ਖਿਆਲਾਂ ਨਾਲ ਮੱਕਾ ਫੇਰਨਾ ਇਹਨੇ, ਜਿੱਦਰ ਜਿੱਦਰ ਉਦਾਸੀਆਂ ਕਾਰੀਆਂ ਸਾਹਮਣੇ ਕੋਈ ਨੀ ਵੇਰਨਾ, ਜੋਗੀ ਮੱਖਣਾ
ਜੋਗੀ ਮੱਖਣ ਸਲੱਖਣੇ ਨੇ ਆਖਿਆ, ਜੋਗੀ ਮੱਖਣ ਮੱਖਣ ਸਲੱਖਣੇ ਨੇ ਆਖਿਆ, ਕੋਮਲਾਂ ਦਾ ਪੀਰ ਆ ਗਿਆ ਸਾਰੇ ਜੱਗ ਤੇ। ਜੱਗ ਉੱਤੇ ਹੋ ਗਈ ਰੁਸ਼, ਨਾ ਹੀ ਨਾਨਕੀ ਦਾ ਵੀਰ ਆ ਗਿਆ ਸਾਰੇ ਜੱਗ ਤੇ।
ਅੱਜ ਦਾ ਪ੍ਰੋਗਰਾਮ ਟੀ ਸੀਰੀਜ਼ ਕੰਪਨੀ ਦੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲਗਭਗ ਤੁਸੀਂ ਸਾਡੀਆਂ 70 ਕੈਸਟਾਂ ਸੁਣ ਚੁੱਕੇ ਹੋ। ਅੱਜ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਉੱਤੇ ਵਿਚਾਰ ਕਰਨ ਲਈ ਹਾਜ਼ਰ ਹੋਇਆ ਹਾਂ। ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼, ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ, ਗੁਰੂ ਨਾਨਕ ਪਾਤਸ਼ਾਹ ਦਾ ਉਦੇਸ਼ ਦੁਨੀਆਂ ਤੋਂ ਨਿਆਰਾ ਹੈ। ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆਖਿਆ। ਜਦੋਂ ਲੋਕ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਸਨ, ਜਦੋਂ ਲੋਕ ਮਜ਼ਹਬਾਂ ਵਿੱਚ ਵੰਡੇ ਹੋਏ ਸਨ, ਜਦੋਂ ਕੋਈ ਕਹਿੰਦਾ ਸੀ ਮੈਂ ਕੇਲੇ 'ਚੋਂ ਪੈਦਾ ਹੋਇਆ, ਕੋਈ ਕਹਿੰਦਾ ਸੀ ਫਲਾਨੇ ਦਾ ਪੁੱਤਰ ਫਲਾਨੇ ਨਾਲ ਛੋ ਗਿਆ ਅਤੇ ਉਹ ਪਿੱਟਿਆ ਜਾਏਗਾ, ਲੋਕ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਸੀ। ਗੁਰੂ ਨਾਨਕ ਪਾਤਸ਼ਾਹ ਨੇ ਆਣ ਕੇ ਸੱਚ ਦਾ ਉਪਦੇਸ਼ ਸ਼ੁਰੂ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਮਜ਼ਹਬਾਂ ਦੇ ਬੰਧਨ ਤੋੜ ਦਿੱਤੇ। ਸੱਪ ਨੇ ਛਾਂ ਕੀਤੀ ਗੁਰੂ ਨਾਨਕ ਦੇ ਮੂੰਹ 'ਤੇ, ਜਦ ਰਾਏ ਬੁਲਾਰ ਨੇ ਵੇਖੀ ਉਹ ਦਸ ਬਣ ਗਿਆ। ਸੁਲਤਾਨਪੁਰ ਲੋਧੀ ਵਿੱਚ ਸਤਿਗੁਰੂ ਨਾਨਕ ਨੇ 13-13 ਆਖ ਕੇ ਸੌਦਾ ਤੋਲਿਆ। ਜੋ ਤਨਖਾਹ ਮਿਲਦੀ ਸੀ ਉਹ ਗਰੀਬਾਂ ਵਿੱਚ ਵੰਡ ਦਿਆ ਕਰਦੇ ਸਨ ਸਤਿਗੁਰੂ। ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਭਰਮ ਦੂਰ ਕਰਕੇ ਪਾਂਧੇ ਪਾਸ ਜਦੋਂ ਪੜ੍ਹਨ ਗਏ, ਗੁਰੂ ਨਾਨਕ ਪਾਤਸ਼ਾਹ ਨੇ ਬੜੇ ਲੰਬੇ ਉੱਤਰ ਪ੍ਰਸ਼ਨ, ਗੁਰੂ ਨਾਨਕ ਪਾਤਸ਼ਾਹ ਨੇ ਬੜੇ ਸਵਾਲ ਕੀਤੇ। ਪਾਂਧੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਨੂੰ ਆਖਿਆ, ਕਾਲੂ ਜੀ ਇਹ ਸਾਡੇ ਤੋਂ ਵੱਧ ਪੜਿਆ ਹੋਇਆ, ਕੀ ਕਹਿਣਾ ਚਾਹੁੰਦਾ ਹਾਂ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੋ ਉਪਦੇਸ਼ ਦਿੱਤੇ ਨੇ ਉਹ ਕਹਿਣ ਤੇ ਸੁਣਨ ਤੋਂ ਬਾਰੇ ਨੇ। ਅੱਜ ਮੈਂ ਤੁਹਾਡੇ ਸਾਹਮਣੇ ਗੁਰੂ ਨਾਨਕ ਦੀ ਉਸ ਵੇਲੇ ਦੀ ਕਥਾ ਕਹਿਣ ਲੱਗਾ ਹਾਂ, ਜਦ ਦੇਸ਼ਾਂ ਦਸੰਤਰਾਂ ਵਿੱਚ ਫਿਰਦੇ ਕਈਆਂ ਦੁਖੀਆਂ ਨੂੰ ਤਾਰਦੇ ਸਤਿਗੁਰੂ, ਕਈਆਂ ਲੋਕਾਂ ਨਾਲ ਉੱਤਰ ਪ੍ਰਸ਼ਨ ਕਰਦੇ ਸਤਿਗੁਰੂ, ਜਦ ਗੰਗਾ ਦੇ ਨਦੀ 'ਤੇ ਗਏ ਉੱਥੇ ਵੇਖਿਆ ਲੋਕ ਪਾਣੀ ਵਿੱਚ ਨਹਾ ਰਹੇ ਸਨ, ਸੂਰਜ ਵੱਲ ਨੂੰ ਪਾਣੀ ਛਿੜਕ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਮਰਦਾਨਿਆਂ ਇਹ ਲੋਕ ਕੁਰਾਈਏ ਨੇ, ਇਹ ਲੋਕ ਕੁਰਾਹੇ ਪਏ ਹੋਏ ਨੇ, ਇਹ ਲੋਕ ਭੁੱਲੇ ਹੋਏ ਨੇ, ਪਰ ਜੇ ਇਹਨਾਂ ਲੋਕਾਂ ਨੂੰ ਅਸੀਂ ਆਪ ਲੜ ਕੇ ਪੁੱਛਿਆ ਇਹ ਸਾਡੇ ਨਾਲ ਭਿੜਨਗੇ, ਸਾਡੇ ਨਾਲ ਉਹ ਤਗੜੇ ਨੇ, ਇਸ ਤਰ੍ਹਾਂ ਸਾਡੀ ਇੱਥੇ ਵਾਰੀ ਨਹੀਂ ਆਏਗੀ। ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਦੇ ਉਲਟ ਪ੍ਰੋਗਰਾਮ ਸ਼ੁਰੂ ਕੀਤਾ। ਇੱਕ ਪੌੜੀ 'ਤੇ ਖਲੋ ਕੇ, ਹਰ ਕੀ ਪੌੜੀ 'ਤੇ ਖਲੋ ਕੇ ਸਤਿਗੁਰਾਂ ਨੇ ਜ਼ਮੀਨ ਉੱਤੇ ਪਾਣੀ ਚੱਟਣਾ ਸ਼ੁਰੂ ਕਰ ਦਿੱਤਾ। ਇੱਕ ਨੇ ਵੇਖਿਆ, ਦੂਜੇ ਨੇ ਵੇਖਿਆ, ਤੀਜੇ ਨੇ ਵੇਖਿਆ, ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਣਾ ਸ਼ੁਰੂ ਕੀਤਾ, ਓਏ ਰਾਈਆ, ਓਏ ਪੰਜਾਬੀਆ, ਇਹ ਕੀ ਕਰਦਾ? ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਬਈ ਜਦ ਮੈਂ ਤੁਹਾਨੂੰ ਨਹੀਂ ਪੁੱਛਿਆ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ? ਜਦ ਕਿਸੇ ਦੇ ਕੰਮ ਵਿੱਚ ਰੋੜਾ ਅਟਕਾਈਏ ਫਿਰ ਲੜਾਈ ਸ਼ੁਰੂ ਹੋਏਗੀ। ਇਹਨਾਂ ਆਖਿਆ ਅਸੀਂ ਪੁੱਛ ਕੇ ਰਹਿਣਾ, ਤੂੰ ਕਰਾਹੇ ਜਾ ਰਿਹਾ। ਗੁਰੂ ਨਾਨਕ ਨੇ ਆਖਿਆ, ਤੁਸੀਂ ਪਾਣੀ ਉਤਾਂਹ ਨੂੰ ਕਿਉਂ ਝੜਦੇ ਹੋ? ਇਹਨਾਂ ਆਖਿਆ, ਬਾਬਾ ਸੂਰਜ ਨੂੰ ਗ੍ਰਹਿਣ ਲੱਗਾ ਹੋਇਆ, ਅਸੀਂ ਸੂਰਜ ਨੂੰ ਠੰਡਾ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮੈਂ ਕਰਤਾਰਪੁਰ ਕਣਕ ਬੀਜ ਕੇ ਆਇਆ, ਮੇਰਾ ਇਰਾਦਾ ਤੁਸੀਂ ਸੂਰਜ ਠੰਡਾ ਕਰ ਲਓ, ਮੈਂ ਕਰਤਾਰਪੁਰ ਖੇਤੀ ਸਿਜਲਵਾਂ। ਇਹਨਾਂ ਆਖਿਆ, ਭੋਲਿਆ ਪੰਛੀਆ, ਕਈ ਨਦੀਆਂ ਰਾਹ ਵਿੱਚ ਆਉਂਦੀਆਂ ਨੇ, ਕਈ ਦਰਿਆ ਰਾਹ ਵਿੱਚ ਆਉਂਦੇ ਨੇ, ਤੇਰਾ ਪਾਣੀ ਕਰਤਾਰਪੁਰ ਨਹੀਂ ਜਾਏਗਾ।
ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਭੋਲਿਓ ਜ਼ਮੀਨ ਉੱਤੇ ਪਾਣੀ ਠੱਲ ਲਾ ਕੇ ਉੱਪਰ ਨੂੰ ਘੱਲਿਆ ਜਾ ਸਕਦਾ ਹੈ, ਪਰ ਸੂਰਜ ਨੂੰ ਕਿਹੜੀ ਪਿਓ ਵਾਲੀ ਠੱਲ ਲਾਓਗੇ? ਐਸਾ ਗੁਰੂ ਨਾਨਕ ਪਾਤਸ਼ਾਹ ਦਾ ਉੱਤਰ ਸੀ, ਸਾਰੇ ਨਿਰੁੱਤਰ ਹੋ ਗਏ। ਉਹ ਮੇਰਾ ਗੁਰੂ ਨਾਨਕ ਦੁਖੀਆਂ ਨੂੰ ਤਾਰਦਾ ਹੋਇਆ ਅੱਜ ਮਲਕ ਭਾਗੋ ਦੇ ਪਿੰਡ ਵਿੱਚ ਜਾ ਪਹੁੰਚਾ ਹੈ। ਭਾਈ ਲਾਲੋ ਦੇ ਘਰ ਗੁਰੂ ਨਾਨਕ ਪਾਤਸ਼ਾਹ ਨੇ ਡੇਰਾ ਕੀਤਾ। ਭਾਈ ਲਾਲੋ ਉਸ ਵੇਲੇ ਦਾ ਸਤਿਕਾਰਿਆ ਹੋਇਆ ਕਿਰਤੀ ਸੀ। ਭਾਈ ਲਾਲੋ ਗਰੀਬਾਂ ਦਾ ਯਾਰ ਸੀ। ਗੁਰੂ ਨਾਨਕ ਮਹਾਰਾਜ ਇਹਦੇ ਨਾਲ ਪਿਆਰ ਭਿੱਜੀਆਂ ਗੱਲਾਂ ਕਰ ਰਹੇ ਸਨ। ਉਹਨਾਂ ਦਿਨਾਂ ਵਿੱਚ ਮਲਕ ਭਾਗੋ ਆਪਣੇ ਵੱਡਿਆਂ ਦਾ ਸ਼ਰਾਧ ਕਰਾ ਰਿਹਾ ਸੀ। ਹਜ਼ਾਰਾਂ ਲੋਕ ਮਲਕ ਭਾਗੋ ਦੇ ਘਰ ਵਿੱਚ ਆ ਕੇ ਪ੍ਰਸ਼ਾਦਾ ਛਕ ਰਹੇ ਸਨ। ਗੁਰੂ ਨਾਨਕ ਮਹਾਰਾਜ ਭਾਈ ਲਾਲੋ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ ਸਨ। ਭਾਈ ਜੇ ਸੋਚੀਏ, ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਭਾਈ ਲਾਲੋ ਕੋਲ ਸਤਿਗੁਰੂ ਐਵੇਂ ਨਹੀਂ ਸੀ ਜਾਂਦੇ। ਭਾਈ ਲਾਲੋ ਗਰੀਬ ਨਿਵਾਜ਼ ਸੀ। ਇੱਕ ਬੀਬੀ ਨੇ ਆ ਕੇ ਆਖਿਆ, ਬਾਬਾ ਮੇਰਾ ਕੋਠਾ ਢਹਿ ਗਿਆ। ਭਾਈ ਲਾਲੋ ਨੇ ਆਖਿਆ, ਬੀਬੀ ਮਟੀਰੀਅਲ ਇਕੱਠਾ ਕਰ ਲਾ, ਤੂੰ ਟੀਮਾਂ ਇਕੱਠੀਆਂ ਕਰ ਲੈ, ਤੂੰ ਲੱਕੜਾਂ ਇਕੱਠੀਆਂ ਕਰ ਲਾ, ਮੈਂ ਤੇਰਾ ਕੋਠਾ ਛੱਤ ਦਿਆਂਗਾ। ਇਸ ਬੀਬੀ ਨੇ ਪ੍ਰੇਮ ਨਾਲ ਆਖਿਆ, ਬਾਬਾ ਮਟੀਰੀਅਲ ਤਾਂ ਸਾਰਾ ਹੈਗਾ, ਪਰ ਮੈਨੂੰ ਤੇਰੇ ਵਾਸਤੇ ਮਜ਼ਦੂਰੀ ਦੇਣ ਵਾਸਤੇ ਕੋਲ ਨਹੀਂ। ਭਾਈ ਲਾਲੋ ਨੇ ਕਿਹਾ, ਬੀਬੀ ਮਟੀਰੀਅਲ ਇਕੱਠਾ ਕਰ ਲਾ, ਤੂੰ ਛਤੀਰੀਆਂ ਲੈ ਆ, ਤੋੜੇ ਲੈ ਆ, ਲੱਕੜਾਂ ਲੈ ਆ, ਕਾਨੇ ਲੈ ਆ, ਮੈਂ ਛੱਤ ਤੇਰੇ ਕੋਠੇ 'ਤੇ ਪਾ ਦਿਆਂਗਾ। ਜਦੋਂ ਤੇਰਾ ਪੁੱਤਰ ਜਵਾਨ ਹੋਵੇਗਾ, ਉਹ ਮਜ਼ਦੂਰੀ ਕਰੇਗਾ, ਉਹ ਕਿਰਤ ਕਰੇਗਾ, ਉਹ ਕਮਾਈ ਕਰੇਗਾ, ਮੈਂ ਆਪਣੇ ਪੈਸੇ ਉਦੋਂ ਮਜ਼ਦੂਰੀ ਦੇ ਲੈ ਲਵਾਂਗਾ। ਹੈ ਕੋਈ ਐਸਾ ਅੱਜ ਕੱਲ੍ਹ ਦਾ ਮਿਸਤਰੀ ਜਿਹੜਾ ਇਹ ਆਖੇ, ਬੀਬੀ ਮੈਂ ਕੋਠਾ ਤੁਹਾਡਾ ਪਾ ਦਿੰਦਾ, ਕੰਮ ਤੁਹਾਡਾ ਕਰ ਦਿੰਦਾ, ਪੈਸੇ ਉਦੋਂ ਲਵਾਂਗਾ ਜਦੋਂ ਤੁਹਾਡਾ ਪੁੱਤਰ ਜਵਾਨ ਹੋਏਗਾ? ਇਹ ਭਾਈ ਲਾਲੋ ਵੇ ਸਿਫਤਾਂ ਨੇ। ਭਾਈ ਲਾਲੋ ਕੋਲ ਬੈਠੇ ਨੇ ਗੁਰੂ ਨਾਨਕ। ਇਹਦਨ ਮਲਕ ਭਾਗੋ ਆਪਣੇ ਵੱਡਿਆਂ ਦਾ ਸ਼ਰਾਧ ਕਰਾ ਰਿਹਾ। ਹਜ਼ਾਰਾਂ ਲੋਕ ਸੰਤ ਮਹਾਤਮਾ ਲੋਕ ਮਲਕ ਭਾਗੋ ਦੇ ਘਰ ਵਿੱਚ ਭੋਜਨ ਛੱਕ ਛੱਕ ਕੇ ਆ ਰਹੇ ਸਨ। ਕਿਵੇਂ ਭੋਜਨ ਵਰਤ ਰਿਹਾ ਸੀ, ਕਿਵੇਂ 36 ਪ੍ਰਕਾਰ ਦੇ ਖਾਣੇ ਸੰਤ ਮਹਾਤਮਾ ਖਾ ਕੇ ਅਸੀਸਾਂ ਦਿੰਦੇ ਜਾ ਰਹੇ ਸਨ। ਉਸ ਵੇਲੇ ਦੀਆਂ ਰੌਣਕਾਂ, ਉਸ ਵੇਲੇ ਦੀ ਸਾਖੀ ਕਵੀ ਦੀ ਕਲਮ ਨੇ ਇਉਂ ਬਿਆਨ ਕੀਤੀ ਹੈ, ਸੁਣੀਏ।
ਲੱਗੇ ਸੀ ਸਮਿਆਲੇ ਕਿਧਰੇ ਵਾਜੇ ਵੱਜਣ ਪਏ, ਛਿੜਕੇ ਗਏ ਸੀ ਅਤਰ ਵਾਸਲਾ ਪੌਰੇ ਰੱਜਣ ਪਏ, ਛਿੜਕੇ ਗਏ ਸੀ ਅਤਰ ਵਾਸਲਾ ਪੌਰੇ ਰੱਜਣ ਪਏ।
ਮਾਲ ਪੂੜੀਆਂ ਖੀਰਾਂ ਪਏ ਲੋਕਾਂ ਵਰਤਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਬੰਨ ਸਵੰਨਾ ਭੋਜਨ ਰੱਖਿਆ ਦੇਗਾ ਭਰੀਨਾ ਸੀ, ਪਾ ਗਏ ਮਿਰਚ ਮਸਾਲੇ ਸਾਧ ਸਬਜ਼ੀਆਂ ਕਰੀਨਾ ਸੀ, ਪਾ ਗਏ ਮਿਰਚ ਮਸਾਲੇ ਸਾਧ ਸਬਜ਼ੀਆਂ ਕਰੀਨਾ ਸੀ।
ਵਾਜੇ ਗਾਜੇ ਵੱਜਣ ਸਾਧੂ ਨਾਦ ਵਜਾਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਕੱਢ ਰਹੇ ਸੀ ਕਸਰਾਂ ਹਫ਼ਤੇ ਪਰਦੇ ਭੁੱਖੇ ਕਈ, ਖਾਂਦੇ ਸੀ ਕਰ ਰਹੀਕੇ ਜਿਹੜੇ ਮੰਡੇ ਰੁੱਖੇ ਕਈ, ਖਾਂਦੇ ਸੀ ਕਰ ਰਹੀਕੇ ਜਿਹੜੇ ਮੰਡੇ ਰੁੱਖੇ ਕਈ।
ਡਾਲ ਦਿਓ ਜੀ ਸਬਜ਼ੀ ਖੁਸ਼ ਹੋ ਜੀਵ ਹਲਾਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਰਾਤ ਕਰਨ ਜੋ ਚੋਰੀ ਤੜਕੇ ਟੱਲ ਵਜਾਉਂਦੇ ਨੇ, ਰੱਬ ਦੇ ਠੇਕੇਦਾਰ ਜੋ ਲੋਕਾਂ ਨੂੰ ਪਰਮਾਉਂਦੇ ਨੇ, ਰੱਬ ਦੇ ਠੇਕੇਦਾਰ ਜੋ ਲੋਕਾਂ ਨੂੰ ਪਰਮਾਉਂਦੇ ਨੇ।
ਲੋਕਾਂ ਵਿੱਚ ਜੋ ਬਗਲੇ ਵਾਂਗ ਸਮਾਧੀ ਲਾਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਹਰੀ ਓਮ ਜਾ ਸ਼ੰਕਰ ਆਖਣ ਪੰਡਿਤ ਬੋਧੀ ਕਈ, ਲੋਕ ਲੁੱਟਣ ਨੂੰ ਬਣਦੇ ਨੇ ਲੋਕਾਂ ਵਿੱਚ ਸੋਧੀ ਕਈ, ਲੋਕ ਲੁੱਟਣ ਨੂੰ ਲੋਟੂ ਜੋ ਬਣਦੇ ਨੇ ਸੋਧੀ ਕਈ।
ਰਾਮ ਨਾਮ ਦੇ ਬੁਰਕੇ ਵਿੱਚ ਜੋ ਪਾਪ ਛਪਾਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਪੱਲੇ ਦਹੀਂ ਪਕੌੜੇ ਕੀ ਕਹਿਣਾ ਮਠਿਆਈਆਂ ਦਾ, ਪੱਲੇ ਦਹੀਂ ਪਕੌੜੇ ਕੀ ਕਹਿਣਾ ਮਠਿਆਈਆਂ ਦਾ, ਚੱਖ ਚੱਖ ਕੇ ਸਾਸ ਮੁੜਿਆ ਮੂੰਹ ਹਲਵਾਈਆਂ ਦਾ, ਚੱਖ ਚੱਖ ਕੇ ਸਾਸ ਮੁੜਿਆ ਮੂੰਹ ਹਲਵਾਈਆਂ ਦਾ।
ਧੜੀ ਧੜੀ ਕਈ ਬਰਫੀ ਪੇੜੇ ਢਿੱਡ ਵਿੱਚ ਪਾਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਰਿਸ਼ੀ ਮੁਨੀ ਕਈ ਆਏ ਬਣ ਕੇ ਸ਼ਿਵ ਦੇ ਪੁੱਤਰ ਸੀ, ਕਈ ਗੋਰਖ ਦੇ ਚੇਲੇ ਆਏ ਪਹਾੜੋਂ ਉੱਤਰ ਸੀ, ਕਈ ਗੋਰਖ ਦੇ ਚੇਲੇ ਆਏ ਪਹਾੜੋਂ ਉੱਤਰ ਸੀ।
ਤੁਰਦੇ ਜਾ ਜਾ ਕਾਰ ਬੁਲਾਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਨਿਤ ਪਾਪ ਦੀ ਖੱਟੀ ਨੂੰ ਜੋ ਕਰਦੇ ਖੰਡਨ ਸੀ, ਲੱਗੇ ਉੱਥੇ ਇੱਕ ਦੂਜੇ ਨੂੰ ਲੱਡੂ ਵੰਡਣ ਸੀ, ਲੱਗੇ ਉੱਥੇ ਇੱਕ ਦੂਜੇ ਨੂੰ ਲੱਡੂ ਵੰਡਣ ਸੀ।
ਲੱਖ ਪਤੀਆਂ ਦੇ ਯਾਰ ਗਰੀਬ ਨੂੰ ਸ਼ੂਦਰ ਆਉਂਦੇ ਨੇ, ਲੱਖ ਪਤੀਆਂ ਦੇ ਯਾਰ ਗਰੀਬ ਨੂੰ ਸ਼ੂਦਰ ਆਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਰਾਮ ਚੰਦਰ ਦੇ ਮਿੱਤਰ ਤੇ ਬਰਮਾ ਦੇ ਚੇਲੇ ਕਈ, ਹਿੱਲ ਨਾ ਹੋਵੇ ਮਸਾਈ ਤੁਰਦੇ ਖਾ ਕੇ ਕੇਲੇ ਕਈ, ਹਿੱਲ ਨਾ ਹੋਵੇ ਮਸਾਈ ਤੁਰਦੇ ਖਾ ਕੇ ਕੇਲੇ ਕਈ।
ਪਾਪ ਕਰੋ ਨਾ ਲੋਕੋ ਜਿਹੜੇ ਨਿਤ ਕੁਰ ਲਾਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਕਿਸੇ ਆਣ ਕੇ ਭਾਗੋ ਨੂੰ ਉਹ ਆਖ ਸੁਣਾਇਆ ਏ, ਮਲਕ ਸਾਹਿਬ ਜੀ ਤੁਹਾਡੇ ਕਰ ਨਾਨਕ ਨਾ ਆਇਆ ਏ, ਮਲਕ ਸਾਹਿਬ ਜੀ ਤੁਹਾਡੇ ਕਰ ਨਾਨਕ ਨਾ ਆਇਆ ਏ।
ਸੱਦੋ ਜੀ ਉਸ ਨੂੰ ਵੀ ਭਾਗੋ ਇਉਂ ਫਰਮਾਉਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਉਹ ਲਾਲੋ ਦੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਏ, ਉਹ ਲਾਲੋ ਦੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਏ, ਭਾਈ ਲਾਲੋ ਜੀ ਆਖਰ ਤਾਂ ਧਰਮੀ ਹੀ ਤਰਦਾ ਏ, ਭਾਈ ਲਾਲੋ ਜੀ ਆਖਰ ਤਾਂ ਧਰਮੀ ਹੀ ਤਰਦਾ ਏ।
ਉਸ ਨੂੰ ਚੇਤੇ ਰੱਖੋ ਜਿਸ ਨੂੰ ਜੋਗੀ ਕਹਿੰਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ, ਲੋਕ ਸੈਂਕੜੇ ਭਾਗੋ ਦੇ ਕਰ ਭੋਜਨ ਖਾਂਦੇ ਨੇ।
ਬੜੇ ਵੱਡੇ ਅਮੀਰ ਮਲਕ ਭਾਗੋ ਨੇ ਜਦ ਆਪਦੇ ਕਨਿੰਦਿਆਂ ਨੂੰ ਪੁੱਛਿਆ, ਭਈ ਇਹ ਦੱਸੋ ਕੋਈ ਪ੍ਰਸ਼ਾਦਾ ਛਕਣ ਵਾਲਾ ਰਹਿ ਤਾਂ ਨਹੀਂ ਗਿਆ? ਇੱਕ ਸਿਪਾਹੀ ਨੇ ਕਿਹਾ, ਜੀ ਨਾਨਕ ਤਪਾ ਨਹੀਂ ਆਇਆ, ਉਹ ਬੈਠਾ ਹੋਇਆ ਭਾਈ ਲਾਲੋ ਦੇ ਘਰ। ਬੜੇ ਗੁੱਸੇ ਵਿੱਚ ਆ ਕੇ ਮਲਕ ਭਾਗੋ ਨੇ ਕਿਹਾ, ਜਾਓ ਉਸ ਨੂੰ ਵੀ ਸੱਦ ਕੇ ਲਿਆਓ। ਇੱਕ ਪੰਡਿਤ ਗਿਆ, ਇੱਕ ਮਲਕ ਸਾਹਿਬ ਦਾ ਕਰਿੰਦਾ ਗਿਆ। ਇਹਨਾਂ ਜਾ ਕੇ ਆਖਿਆ, ਨਾਨਕ ਤਪਾ ਜੀ ਤੁਹਾਨੂੰ ਮਲਕ ਸਾਹਿਬ ਯਾਦ ਕਰਦੇ ਨੇ। ਭਾਈ ਭਾਈ ਗੱਲ ਸੁਣ ਕੇ ਬਾਬੇ ਨਾਨਕ ਨੇ ਆਖਿਆ, ਮੇਰੀ ਉੱਥੇ ਲੋੜ ਕੋਈ ਨਹੀਂ, ਮੇਰੇ ਵਾਸਤੇ ਪ੍ਰਸ਼ਾਦਾ ਭਾਈ ਲਾਲੋ ਦੇ ਘਰ ਵਾਲੀ ਨੇ ਤਿਆਰ ਕਰ ਲਿਆ। ਨਿਰੁੱਤਰ ਹੋ ਕੇ ਜਦ ਜਵਾਬ ਲੈ ਕੇ ਮਲਕ ਭਾਗੋ ਦਾ ਭੇਜਿਆ ਹੋਇਆ ਆਦਮੀ ਮਲਕ ਸਾਹਿਬ ਕੋਲ ਪਹੁੰਚਾ, ਸੁਣ ਕੇ ਗੱਲ ਮਲਕ ਦਾ ਪਾਰਾ ਚੜ ਗਿਆ। ਇਹਨੇ ਇੱਕ ਸਿਪਾਹੀ ਨੂੰ ਨਾਲ ਭੇਜਿਆ, ਇਹਨੇ ਆਖਿਆ ਜੇ ਨਹੀਂ ਆਉਂਦਾ ਤੇ ਜ਼ੋਰ ਨਾਲ ਲੈ ਕੇ ਆਓ। ਜਦ ਸਿਪਾਹੀ ਗਿਆ ਉਸਨੇ ਆਖਿਆ, ਬਾਬਾ ਨਾਨਕਾ ਹੇ ਤਪੇ ਨਾਨਕਾ, ਮਲਕ ਸਾਹਿਬ ਦੇ ਹੁਕਮ ਨਾਲ ਤੁਹਾਨੂੰ ਜਾਣਾ ਪਵੇਗਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮੈਂ ਚਲੇ ਤੇ ਚੱਲਦਾ ਪਰ ਮੈਂ ਉੱਥੇ ਭੋਜਨ ਨਹੀਂ ਪਾਉਣਾ। ਬਾਬਾ ਨਾਨਕ ਕਹਿਣ ਲੱਗਾ, ਭਾਈ ਲਾਲੋ ਜੀ ਚਲੋ ਤਮਾਸ਼ਾ ਵੇਖ ਆਈਏ, ਆਓ ਤੁਹਾਨੂੰ ਵੀ ਰੌਣਕ ਮੇਲਾ ਵਿਖਾ ਲਿਆਈਏ। ਲੈ ਕੇ ਮਰਦਾਨੇ ਨੂੰ ਨਾਲ, ਭਾਈ ਲਾਲੋ ਨੂੰ ਨਾਲ ਲੈ ਕੇ ਬਾਬਾ ਨਾਨਕ ਮਲਕ ਸਾਹਿਬ ਦੇ ਦਰਵਾਜ਼ੇ ਵਿੱਚ ਆ ਪਹੁੰਚਾ। ਬਾਹਰਲੇ ਦਰਵਾਜ਼ੇ ਵਿੱਚ ਮਲਕ ਸਾਹਿਬ ਖਲੋਤੇ ਨੇ, ਕਲਗੀ ਲੱਗੀ ਹੋਈ ਹੈ। ਬੜੇ ਰੋਬ ਨਾਲ ਕਹਿੰਦੇ, ਤਬਾ ਜੀ ਤੁਸਾਂ ਮੇਰੀ ਹੇਠੀ ਕੀਤੀ ਹੈ, ਤੁਸਾਂ ਮੇਰੀ ਭੰਡੀ ਕੀਤੀ ਹੈ, ਮੇਰੇ ਘਰ 36 ਪ੍ਰਕਾਰ ਦਾ ਭੋਜਨ ਵਰਤ ਰਿਹਾ ਹੋਵੇ, ਤੁਸੀਂ ਗਰੀਬ ਦੇ ਘਰ ਸੁੱਕੀਆਂ ਖਾਓ, ਇਹਦੇ ਵਿੱਚ ਮੇਰੀ ਹੱਤਕ ਹੈ। ਨਾਨਕ ਸਾਹਿਬ ਕਹਿਣ ਲੱਗੇ, ਮਲਕ ਸਾਹਿਬ ਜਿਸ ਨੂੰ ਤੂੰ ਗਰੀਬ ਦੀਆਂ ਰੋਟੀਆਂ ਕਹਿਣਾ, ਜਿਸ ਨੂੰ ਸੁੱਕੀਆਂ ਕਹਿਣਾ, ਮੈਨੂੰ ਉਹਨਾਂ ਵਿੱਚ ਦੁੱਧ ਜਾਪਦਾ ਹੈ। ਮਲਕ ਸਾਹਿਬ ਨੇ ਕਿਹਾ, ਮੈਨੂੰ ਨਿਤਾਰਾ ਕਰਕੇ ਦੱਸੋ। ਗੁਰੂ ਨਾਨਕ ਮਹਾਰਾਜ ਮਲਕ ਸਾਹਿਬ ਦੇ ਸਾਹਮਣੇ ਇੱਕ ਤਖ਼ਤ ਪੋਸ਼ ਤੇ ਬੈਠੇ ਨੇ। ਮਲਕ ਸਾਹਿਬ ਕਹਿੰਦਾ, ਮੈਨੂੰ ਨਿਤਾਰਾ ਕਰਕੇ ਦੱਸੋ, ਮੇਰੀਆਂ ਰੋਟੀਆਂ ਕਿਵੇਂ ਮਾੜੀਆਂ ਨੇ, ਗਰੀਬ ਦੀਆਂ ਰੋਟੀਆਂ ਕਿਵੇਂ ਚੰਗੀਆਂ ਨੇ। ਇੱਕ ਬੁੱਢੀ ਖਲੋਤੀ ਸੀ ਜਰਾ ਪਰੇ, ਸਤਿਗੁਰੂ ਨਾਨਕ ਨੇ ਆਵਾਜ਼ ਮਾਰ ਕੇ ਆਖਿਆ, ਮਾਈ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ। ਭਾਈ ਨੇ ਆਖਿਆ, ਦੱਸੋ ਜੀ। ਸਤਿਗੁਰੂ ਕਹਿਣ ਲੱਗੇ, ਸੁਣਿਆ ਤੇਰੇ ਪਿੰਡ ਦੀਆਂ ਤੀਵੀਆਂ ਮਲਕ ਸਾਹਿਬ ਦੇ ਵੱਡ ਵਡੇਰਿਆਂ ਦੇ ਤਿਉਹਾਰ ਉੱਤੇ ਆਪਣੇ ਆਪ ਦੁੱਧ ਚੋ ਕੇ ਇਹਦੇ ਲੰਗਰ ਵਿੱਚ ਪਾਉਂਦੀਆਂ ਨੇ। ਬੁੱਢੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਇਹ ਗੱਲ ਗਲਤ ਹੈ, ਜਿਸ ਦਿਨ ਇਹਦੇ ਵੱਡਿਆਂ ਦਾ ਸ਼ਰਾਧ ਹੁੰਦਾ ਹੈ ਸਾਡੇ ਸਾਰੇ ਪਿੰਡ ਦੀਆਂ ਮੱਝਾਂ ਅਤੇ ਗਊਆਂ ਇਹਦੇ ਕਰਿੰਦੇ ਚੋ ਲਿਆਉਂਦੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਲਕ ਸਾਹਿਬ ਜਿਹੜੇ ਪਿੰਡ ਵਿੱਚੋਂ ਦੁੱਧ ਜ਼ੋਰ ਨਾਲ ਆਉਂਦਾ ਹੈ ਉਹ ਲੰਗਰ ਚੰਗਾ ਨਹੀਂ ਹੋ ਸਕਦਾ। ਇੱਕ ਜੱਟ ਨੂੰ ਆਵਾਜ਼ ਮਾਰ ਕੇ ਸਤਿਗੁਰਾਂ ਆਖਿਆ, ਇਹ ਦੱਸੋ ਜ਼ਿਮੀਂਦਾਰ ਜੀ, ਤੁਸੀਂ ਇੱਕ ਇੱਕ ਬੋਰੀ ਕਣਕ ਦੀ ਸੁਣਿਆ ਮਲਕ ਸਾਹਿਬ ਦੇ ਵੱਡਿਆਂ ਦੇ ਸਰਾਧ ਵਾਲੇ ਦਿਨ ਦਿੰਦੇ ਹੋ? ਇਹਨੇ ਆਖਿਆ, ਮਹਾਰਾਜ ਇਹ ਗੱਲ ਗਲਤ ਹੈ, ਅਸੀਂ ਤਾਂ ਰੱਖੀ ਹੋਈ ਸੀ ਕਣਕ ਬੀਜ ਪਾਉਣ ਵਾਸਤੇ, ਇਹਦੇ ਨੁਮਾਇੰਦੇ ਗਏ ਨੇ, ਉਹ ਚੁੱਕ ਕੇ ਲੈ ਆਏ ਨੇ। ਕੌਣ ਪੁੱਛਦਾ ਮਹਾਰਾਜ ਜ਼ੋਰਾਵਰਾਂ ਦਾ ਸੱਤੀਵੀਂ ਸੌ ਹੁੰਦਾ ਹੈ? ਸਤਿਗੁਰੂ ਨਾਨਕ ਕਹਿਣ ਲੱਗੇ, ਮਲਕ ਸਾਹਿਬ ਜਿਹਦੇ ਵੱਡਿਆਂ ਦੇ ਲੰਗਰ ਵਿੱਚ ਲੋਕਾਂ ਦੇ ਘਰਾਂ 'ਚੋਂ ਧੱਕੇ ਨਾਲ ਆ ਕੇ ਰਸਤ ਪਾਈ ਜਾਏ, ਉਹਨੂੰ ਚੰਗਾ ਨਹੀਂ ਆਖਿਆ ਜਾ ਸਕਦਾ, ਉਹਨੂੰ ਬ੍ਰਹਮ ਭੋਜ ਨਹੀਂ ਆਖਿਆ ਜਾ ਸਕਦਾ। ਗੁਰੂ ਨਾਨਕ ਦੇ ਸਾਹਮਣੇ ਮਲਕ ਸਾਹਿਬ ਨੇ ਮੱਥੇ 'ਤੇ ਵੱਟ ਪਾ ਕੇ ਜੋ ਕੁਝ ਆਖਿਆ ਅਤੇ ਸਤਿਗੁਰੂ ਨਾਨਕ ਨੇ ਜੋ ਪ੍ਰੇਮ ਨਾਲ ਜਵਾਬ ਦਿੱਤਾ, ਇਸ ਆਵਾਜ਼ ਵਿੱਚ, ਇਸ ਵਾਰ ਵਿੱਚ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ, ਸੁਣੀਏ।
ਭਾਗੋ ਨਾਲ ਕ੍ਰੋਧ ਦੇ ਬੋਲਦਾ ਬੜੇ ਕਰਨੇ ਵਜਨ ਉਚਾਰਾ, ਤੁਸੀਂ ਸ਼ੂਦਰ ਦੇ ਘਰ ਬੈਠ ਰਹੇ ਮੇਰੇ ਘਰ ਪਕਵਾਨ ਤਿਆਰ ਕੀਤੀ ਤੁਸਾਂ ਨੇ ਮੇਰੀ ਭੰਡਣੀ,
ਤੁਸਾਂ ਨੇ ਮੇਰੀ ਭੰਡਣੀ, ਮੇਰਾ ਡੇਗਿਆ ਤੁਸਾਂ ਮਿਆਰ ਇੱਧਰ ਛੱਤੀ ਭੋਜਨ ਛੱਡ ਕੇ ਇਹ ਕੀ ਸਾਂਭੇ ਤੁਸਾਂ ਵਿਹਾਰ ਮੇਰਾ ਜੱਗ ਅਧੂਰਾ ਰਹਿ ਗਿਆ।
ਭਾਗੋ ਨਾਲ ਕ੍ਰੋਧ ਦੇ ਬੋਲਦਾ ਬੜੇ ਕਰਨੇ ਵਜਨ ਉਚਾਰ, ਤੁਸੀਂ ਸ਼ੂਦਰ ਦੇ ਘਰ ਬੈਠ ਰਹੇ ਮੇਰੇ ਘਰ ਪਕਵਾਨ ਤਿਆਰ ਕੀਤੀ ਤੁਸਾਂ ਨੇ ਮੇਰੀ ਭੰਡਣੀ,
ਕੀਤੀ ਤੁਸਾਂ ਨੇ ਮੇਰੀ ਭੰਡਣੀ, ਮੇਰਾ ਡੇਗਿਆ ਤੁਸਾਂ ਮਿਆਰ ਇੱਧਰ ਛੱਤੀ ਭੋਜਨ ਛੱਡ ਕੇ ਇਹ ਕੀ ਸਾਂਭੇ ਤੁਸਾਂ ਵਿਹਾਰ ਮੇਰਾ ਜੱਗ ਅਧੂਰਾ ਰਹਿ ਗਿਆ,
ਮੇਰਾ ਜੱਗ ਅਧੂਰਾ ਰਹਿ ਗਿਆ, ਕੀਤੀ ਤੁਸਾਂ ਨੀ ਜਰਾ ਵਿਚਾਰ ਬੇਦੀ ਕੁਲ ਨੂੰ ਲਾਈ ਲਾਜ ਹੈ ਇਹਨੇ ਤੁਹਾਡੇ ਕੰਮ ਬੇਕਾਰ। ਸਤਿਗੁਰ ਸ਼ਾਂਤ ਸੁਭਾਅ ਨਾਲ ਬੋਲਦੇ,
ਸਤਿਗੁਰ ਸ਼ਾਂਤ ਸੁਭਾਅ ਨਾਲ ਬੋਲਦੇ, ਭਾਗੋ ਮਨ ਮੇ ਸੋਚ ਵਿਚਾਰ ਤੇਰੇ ਪੂੜੇ ਖੱਟੀ ਪਾਵਦੀ ਇਹ ਨਹੀਂ ਸਾਨੂੰ ਦਰਕਾਰ, ਅਸੀਂ ਭੋਜਨ ਖਾਈਏ ਮਲਕ ਜੀ,
ਅਸੀਂ ਭੋਜਨ ਖਾਈਏ ਮਲਕ ਜੀ, ਜਿਸ ਨੂੰ ਚੰਗਾ ਕਹੇ ਸੰਸਾਰ ਤੇਰਾ ਘਿਓ ਚਰਬੀ ਮਜ਼ਦੂਰ ਦੀ ਸਾਡੇ ਤਨ ਨੂੰ ਕਰੂ ਖੁਆਰ, ਸਾਨੂੰ ਇਹਨਾਂ ਵਿੱਚ ਰੱਬ ਜਾਪਦਾ,
ਸਾਨੂੰ ਇਹਨਾਂ ਵਿੱਚ ਰੱਬ ਜਾਪਦਾ, ਜਿਹੜੇ ਕਰਨ ਧਰਮ ਦੀ ਕਾਰ ਤੈਨੂੰ ਰੱਬ ਦੀ ਸਾਰ ਨਹੀਂ ਮਲਕ ਜੀ, ਤੈਨੂੰ ਜਾਤੀ ਦਾ ਹੰਕਾਰ ਤੇਰੀਆਂ ਪੂਰੀਆਂ ਖਲ ਗਰੀਬ ਦੀ,
ਤੇਰੀਆਂ ਪੂਰੀਆਂ ਖਲ ਗਰੀਬ ਦੀ, ਤੇਰੀਆਂ ਪੂਰੀਆਂ ਖਲ ਗਰੀਬ ਦੀ, ਤੂੰ ਤੇ ਲੁੱਟ ਲਏ ਨਰ ਨਾਰ ਤੇਰੀਆਂ ਖੀਰਾਂ ਚੀਸਾਂ ਦਿੰਦੀਆਂ ਗੁਰਬਤ ਰੋਂਦੀ ਬਹਾਂ ਉਲਾਰ, ਜਾਣਾ ਜਦੋਂ ਸੱਚੀ ਦਰਗਾਹ ਵਿੱਚ,
ਜਦੋਂ ਸੱਚੀ ਦਰਗਾਹ ਵਿੱਚ ਲੇਖਾ ਹੋ ਜੂ ਸ਼ਰੇ ਬਾਜ਼ਾਰ, ਜਿਹੜੇ ਝਿੜਕਾਂ ਸਹਿੰਦੇ ਪ੍ਰੇਰੀਆਂ ਨਾਨਕ ਹੈ ਉਹਨਾਂ ਦਾ ਯਾਰ, ਇਹਦਾ ਪੇਸਾ ਸੁਣਦ ਹੈ ਸੱਚ ਦੀ,
ਇਹਦਾ ਪੇਸਾ ਸੁਣਦ ਹੈ ਸੱਚ ਦੀ, ਐਰਨ ਮਤ ਵੇਦ ਹਥਿਆਰ ਤੇਰੇ ਗਲ ਵਿੱਚ ਸੰਗਲ ਪਾਉਣਗੇ, ਦਿੱਤੇ ਜੋ ਮਾੜੇ ਤੂੰ ਓਏ ਮਾਰ, ਅੱਗੇ ਲੱਗੀ ਕਚਹਿਰੀ ਸੱਚ ਦੀ,
ਅੱਗੇ ਲੱਗੀ ਕਚਹਿਰੀ ਸੱਚ ਦੀ, ਦਿੰਦੀ ਪਾਣੀ ਦੁੱਧ ਨਤਾਰ, ਅੱਗੇ ਲੱਗੀ ਕਚਹਿਰੀ ਸੱਚ ਦੀ, ਦਿੰਦੀ ਪਾਣੀ ਦੁੱਧ ਨਤਾਰ, ਇਹਦਾ ਕੋਦਰਾ ਸਵਾਦ ਹੈ ਸਿਆਂ ਤੋਂ ਅਤੇ ਮੱਕੀ ਬੀਜ ਅਨਾਰ।
ਸਤਿਗੁਰੂ ਨਾਨਕ ਕਹਿਣ ਲੱਗੇ, ਹੁਣ ਮਲਿਕ ਸਾਹਿਬ ਫੈਸਲਾ ਤੇਰੇ ਹੱਥ ਵਿੱਚ ਹੈ, ਆਖੇ ਤੇ ਤੇਰੀਆਂ ਪੂੜੀਆਂ ਵਿੱਚੋਂ ਲਹੂ ਅਤੇ ਗਰੀਬ ਦੇ ਕੋਧਰੇ ਚੋਂ ਦੁੱਧ ਕੱਢ ਕੇ ਵਿਖਾ ਸਕਦਾ। ਸਤਿਗੁਰੂ ਨਾਨਕ ਦੇ ਚਰਨਾਂ ਤੇ ਮਲਿਕ ਸਾਹਿਬ ਢਹਿ ਗਿਆ, ਇਹਦੇ ਮਨ ਦਾ ਪਾਰਾ ਲੱਥ ਗਿਆ। ਅੱਜ ਮੈਂ ਗੱਲ ਸ਼ੁਰੂ ਕਰਨ ਲੱਗਾ ਹਾਂ, ਜਦ ਗੁਰੂ ਨਾਨਕ ਭਾਈ ਲਾਲੋ ਕੋਲ ਦੂਸਰੀ ਵਾਰਾ ਗਏ, ਭਾਈ ਲਾਲੋ ਦੇ ਘਰ ਸਤਿਗੁਰੂ ਨਾਨਕ ਬੈਠੇ ਨੇ, ਭਾਈ ਲਾਲੋ ਬੜਾ ਖੁਸ਼ ਹੈ ਕਿ ਗੁਰੂ ਨਾਨਕ ਮਹਾਰਾਜ ਅੱਜ ਦੂਸਰੀ ਵਾਰਾ ਮੇਰੇ ਕੋਲ ਆਏ ਨੇ। ਭਾਈ ਲਾਲੋ ਨੇ ਕਿਹਾ, ਮਹਾਰਾਜ ਛਕੋਗੇ ਕੀ? ਸਤਿਗੁਰਾਂ ਆਖਿਆ ਜੋ ਘਰ ਵਿੱਚ ਤਿਆਰ ਹੈ ਉਹ ਛਕਿਆ ਜਾਏਗਾ। ਗਰੀਬਾਂ ਦਾ ਯਾਰ ਗੁਰੂ ਨਾਨਕ ਭਾਈ ਲਾਲੋ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਹੈ। ਗੁਰੂ ਨਾਨਕ ਮਹਾਰਾਜ ਅੰਤਰਜਾਮੀ ਸਤਿਗੁਰੂ ਪ੍ਰੇਮ ਵਿੱਚ ਆ ਕੇ ਕਹਿੰਦੇ ਨੇ, ਭਾਈ ਲਾਲੋ ਸੁਣਾ ਹੁਣ ਤੇਰੇ ਸ਼ਹਿਰ ਦਾ ਕੀ ਹਾਲ ਹੈ? ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਚੁੱਕ ਕੇ ਭਾਈ ਲਾਲੋ ਪ੍ਰੇਮ ਨਾਲ ਕਹਿੰਦਾ, ਮਹਾਰਾਜ ਜਦੋਂ ਅੱਗੇ ਆਏ ਸੋ ਉਦੋਂ ਹਾਲ ਸ਼ਹਿਰ ਦਾ ਚੰਗਾ ਸੀ, ਅੱਜ ਹਾਲ ਅੱਗੇ ਵਰਗਾ ਨਹੀਂ। ਗੁਰੂ ਨਾਨਕ ਮਹਾਰਾਜ ਦੂਸਰੀ ਵਾਰ ਗਏ ਨੂੰ ਭਾਈ ਲਾਲੋ ਆਪਣੇ ਸ਼ਹਿਰ ਦਾ ਹਾਲ ਐਂ ਦੱਸ ਰਿਹਾ, ਸੁਣੀਏ।
ਲਾਲੋ ਕਹੇ ਜੀ ਦੱਸਾਂ, ਬਾਬਾ ਚਾਰੇ ਤਰਫ ਹਨੇ ਰੁਪਿਆ, ਮਜਲੂਮਾਂ ਦੀ ਕਿਸਮਤ ਵਾਲਾ ਜਾਪੇ ਪੁੱਠਾ ਫੇਰ ਪਿਆ।
ਦੂਰ ਦੀ ਕੱਢ ਕੇ ਰਾਣੀ ਬੁੱਲੀ ਸੁਰਖੀ ਲਾਉਂਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ।
ਮਾੜੇ ਦੀ ਫਰਿਆਦ ਕਿਤੇ ਨੀ, ਤਗੜੇ ਨੂੰ ਹੱਕ ਮਿਲਦੇ ਨੇ। ਮੌਲਵੀਆਂ ਹੱਥ ਛੁਰੀਆਂ ਫੜੀਆਂ, ਹੱਡ ਗਰੀਬ ਦਛਲਦੇ ਨੇ।
ਉਹ ਵਿੱਚ ਬਜ਼ਾਰਾਂ ਇੱਜ਼ਤ ਵਿਕਦੀ, ਅਣਖ ਦਸੇ ਕਬਰ ਆਉਂਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ।
ਹਾਕਮ ਸਭ ਮਨ ਮਾਨੀ ਕਰਦੇ, ਸੱਚੀ ਗੱਲ ਦਾ ਨਾਮ ਨਹੀਂ ਉਸ ਦੀ ਕਿਤੇ ਸੁਣੀ ਨਾ ਜਾਵੇ, ਜਿਸ ਦੇ ਪੱਲੇ ਦਾਮ ਨਹੀਂ।
ਸਰਕਾਰ ਹੁੰਦੀ ਪਬਲਕ ਦੀ ਰਾਖੀ, ਪਰ ਇਹ ਖਾਣਾ ਚਾਹੁੰਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ।
ਜਿਸ ਦੀ ਡਾਂਗ ਹੁਕਮ ਵੀ ਉਸ ਦਾ ਮਿਲਦਾ ਨਹੀਂ ਇਨਸਾਫ ਕਿਤੇ, ਜਿੱਧਰ ਵੇਖੋ ਹੈ ਆ ਫੇਰੀ ਦਿਲ ਨੀ ਮਿਲਦਾ ਸਾਫ ਕਿਤੇ।
ਚੋਰੀ ਜਗਾ ਗਰੀਬ ਦੀ ਚਰਬੀ, ਛਾਣੀ ਜੋਤ ਜਗਾਉਂਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ।
ਧਰਮ ਨਜ਼ਰ ਨਹੀਂ ਆਉਂਦਾ ਕਿਧਰੇ, ਧਰਮ ਨਜ਼ਰ ਨਹੀਂ ਆਉਂਦਾ ਕਿਧਰੇ, ਪਾਪ ਦਾ ਝੰਡਾ ਚੁੱਲ ਰਿਹਾ, ਇੱਜ਼ਤ ਮਾਣ ਗਰੀਬ ਦਾ ਹਰ ਥਾਂ ਪਾਪ ਦੇ ਤੱਕੜ ਤੁੱਲ ਰਿਹਾ।
ਚੰਦ ਨਜ਼ਰ ਨਹੀਂ ਆਉਂਦਾ, ਗਮ ਦੀ ਰਾਤ ਸਤਾਉਂਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ।
ਸਤਵੰਤੀਆਂ ਦੇ ਸਾਥ ਲੁੱਟਣੇ ਬਣਿਆ ਸ਼ੁਗਲ ਹਕੂਮਤ ਦਾ, ਜਨਤਾ ਕੋਲੋਂ ਮੁਰਗੇ ਖਾ ਕੇ ਬਣਦਾ ਨੁਕਲ ਹਕੂਮਤ ਦਾ।
ਨੂੰ ਸਰਕਾਰੀ ਉਜਾੜੇ ਉਜੜੇ ਨਹੀਂ ਵਸਾਉਂਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ।
ਥੱਕੇ ਹਾਂ ਅਰਦਾਸਾਂ ਕਰਕੇ, ਅਜੇ ਬੋਲਿਆ ਆਰਾਮ ਨਹੀਂ, ਦੁਖੀਆਂ ਦੀਆਂ ਪੁਕਾਰਾਂ ਸੁਣਦਾ ਕੋਈ ਵੀ ਰਾਹ ਦੇ ਸ਼ਾਮ ਨਹੀਂ।
ਸਬਰ ਤੇ ਚੱਲੇ ਸੁਰੀ ਜਬਰ ਦੀ ਦੁਨੀਆ ਹਾਰੇ ਪਾਉਂਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ।
ਜ਼ੁਲਮ ਦੇ ਚੁੱਲੇ ਚੱਕੜ ਹਰ ਥਾਂ ਪਾਪੀ ਐਸ਼ ਅਡਾਉਂਦੇ ਨੇ, ਡਰਦੇ ਨੀ ਸਰਕਾਰ ਦੇ ਬੰਦੇ ਪੱਤ ਗਰੀਬ ਦੀ ਲਾਉਂਦੇ ਨੇ।
ਓ ਰਾਜੇ ਮਹਾਰਾਜਾਂ ਦੀ ਟੋਲੀ ਖੂਨ ਗਰੀਬ ਦੇ ਲਾਉਂਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ।
ਸੱਚ ਦੱਸਾਂ ਜਾਬਰ ਦੇ ਹੱਥਾਂ ਗਾ ਗਰੀਬ ਦਾ ਕੁੱਟ ਲਿਆ।
ਜੋੜੀ ਚੰਨ ਮੋਣ ਦੀ ਜੋੜੀ ਛੰਦ ਵਕਤ ਦੇ ਗਾਉਂਦੀ ਹੈ, ਹਾਕਮ ਬੇਇਨਸਾਫੀ ਕਰਦੇ ਜਨਤਾ ਪਈ ਕਰ ਲਾਉਂਦੀ ਹੈ ਜੀ, ਜਨਤਾ ਪਈ ਕਰ ਲਾਉਂਦੀ ਹੈ।
ਸਤਿਗੁਰੂ ਨਾਨਕ ਕਹਿਣ ਲੱਗੇ, ਭਾਈ ਲਾਲੋ ਜਿਹੜੇ ਅੱਜ ਵਾਧੇ ਕਰਦੇ ਨੇ ਉਹਨਾਂ ਨੂੰ ਵਾਧੇ ਹੁਣ ਸਹਿਣੇ ਪੈਣਗੇ। ਜਿਹੜੀਆਂ ਅੱਜ ਰਾਣੀਆਂ ਬਣ ਕੇ ਮਹਿਲਾਂ 'ਚ ਬੈਠੀਆਂ ਨੇ, ਕੱਲ੍ਹ ਨੂੰ ਉਹ ਗੋਲੀਆਂ ਹੋਣਗੀਆਂ। ਅੱਜ ਦੇ ਹਾਕਮ ਕੱਲ ਨੂੰ ਕਿਸੇ ਦੇ ਗੁਲਾਮ ਹੋਣਗੇ। ਬਾਬਰ ਜਾਬਰ ਬੜੇ ਜ਼ੋਰ ਸ਼ੋਰ ਨਾਲ ਆ ਰਿਹਾ ਹੈ, ਲੁੱਟਾਂ ਕਰਦਾ ਆ ਰਿਹਾ ਹੈ, ਉਹ ਇਸ ਇਮਨਾਬਾਦ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਗੁਰੂ ਨਾਨਕ ਮਹਾਰਾਜ ਦੀ ਗੱਲ ਸੁਣ ਕੇ ਇੱਕ ਪੰਡਿਤ ਜੋ ਸ਼ਰਧਾਲੂ ਫੁੱਲਾਂ ਦੀ ਟੋਕਰੀ ਲੈ ਕੇ ਆਇਆ ਸੀ, ਕਹਿੰਦਾ ਮਹਾਰਾਜ ਇਹ ਗੱਲ ਨਾ ਕਹੋ, ਸਾਡੇ ਸ਼ਹਿਰ 'ਤੇ ਕਹਿਰ ਨਾ ਵਰਤੇ। ਗੁਰੂ ਨਾਨਕ ਮਹਾਰਾਜ ਕੀ ਕਹਿੰਦੇ ਨੇ ਆਉਣ ਵਾਲੇ ਭਵਿੱਖ ਤੋਂ? ਗੁਰੂ ਨਾਨਕ ਮਹਾਰਾਜ ਭਾਈ ਲਾਲੋ ਅਤੇ ਮਰਦਾਨੇ ਨੂੰ ਇਉਂ ਜਾਣੂ ਕਰਵਾ ਰਹੇ ਹਨ, ਸੁਣੀਏ।
ਰੋੜੀ ਸਾਹਿਬ ਬੈਠੇ ਨਾਨਕ ਪਾਤਸ਼ਾਹੀ, ਕਹਿੰਦੇ ਭਾਈ ਲਾਲੋ ਤੈਨੂੰ ਦੱਸਦੇ ਹਾਂ, ਜਬਰ ਕਰਦੇ ਆ ਹਾਕਮ ਜੁਰਵਾਣਿਆ ਤੇ, ਆਫਤ ਆਈ ਲਾਲੋ ਤੈਨੂੰ ਦੱਸਦੇ ਹਾਂ,
ਸ਼ਾਹੀ ਦੇ ਉਲਟ ਬਗਾਵਤਾਂ ਦਾ ਪਰਲੋ ਆਉਣ ਵਾਲਾ ਚੜ ਕੇ ਆ ਰਿਹਾ ਜੇ, ਲੋਕ ਲੁੱਟ ਅਟਾਰੀਆਂ ਪਾਈ ਜਾਂਦੇ ਉਧਰ ਢਾਉਣ ਵਾਲਾ ਚੜ ਕੇ ਆ ਰਿਹਾ ਜੇ।
ਰੋੜੀ ਸਾਹਿਬ ਬੈਠੇ ਨਾਨਕ ਪਾਤਸ਼ਾਹੀ, ਕਹਿੰਦੇ ਭਾਈ ਲਾਲੋ ਤੈਨੂੰ ਦੱਸਦੇ ਹਾਂ, ਜਬਰ ਕਰਦੇ ਆ ਹਾਕਮ ਜੁਰਵਾਣਿਆ ਤੇ, ਆਫਤ ਆਈ ਲਾਲੋ ਤੈਨੂੰ ਦੱਸਦੇ ਹਾਂ,
ਸ਼ਾਹੀ ਦੇ ਉਲਟ ਬਗਾਵਤਾਂ ਦਾ ਪਰਲੋ ਆਉਣ ਵਾਲਾ ਚੜ ਕੇ ਆ ਰਿਹਾ ਜੇ, ਲੋਕ ਲੁੱਟ ਅਟਾਰੀਆਂ ਪਾਈ ਜਾਂਦੇ ਉਧਰ ਢਾਉਣ ਵਾਲਾ ਚੜ ਕੇ ਆ ਰਿਹਾ ਜੇ।
ਹੋਣੀ ਕੂਕਦੀ ਕਈਆਂ ਦੇ ਸਿਰਾਂ ਉੱਤੇ ਬਾਜ ਧਾੜ ਵੀ ਕੁੰਜਾਂ ਨੂੰ ਪੈਣ ਵਾਲਾ, ਜਿਹੜੇ ਟਗੇ ਅਗਰਾਉਂਦੇ ਨੇ ਮਾੜਿਆਂ ਤੋਂ ਆਉਂਦਾ ਉਹਨਾਂ ਕੋਲੋਂ ਬਦਲੇ ਲੈਣ ਵਾਲਾ,
ਜਿਹੜੇ ਮਾੜਿਆਂ ਦੀ ਇੱਜ਼ਤ ਲਾਈ ਜਾਂਦੇ ਬਦਲੇ ਲਾਉਣ ਵਾਲਾ ਚੜ ਕੇ ਆ ਰਿਹਾ ਜੇ, ਲੋਕ ਲੁੱਟ ਅਟਾਰੀਆਂ ਪਾਈ ਜਾਂਦੇ ਉਧਰ ਢਾਉਣ ਵਾਲਾ ਚੜ ਕੇ ਆ ਰਿਹਾ ਜੇ।
ਹੱਥ ਮਹਿੰਦੀਆਂ ਨਾਰੰਗੇ ਹੱਸਦੇ ਜੋ ਹੋਲੀ ਉਹਨਾਂ ਦੇ ਸਿਰਾਂ ਤੇ ਕੂਕਦੀ ਆ, ਸੁਣਦੇ ਨਿੱਤ ਜੋ ਰੇਸ਼ਮੀ ਪਲੰਘੀ ਉੱਤੇ ਮੌਤ ਉਹਨਾਂ ਦੇ ਲੜਨ ਨੂੰ ਛੂਕਦੀ ਆ,
ਮਹਿਲਾਂ ਵਿੱਚ ਚੜਗਿੱਲੀਆਂ ਵੱਜਦੀਆਂ ਜੋ ਕੋਈ ਹਟਾਉਣ ਵਾਲਾ ਚੜ ਕੇ ਆ ਰਿਹਾ ਜੇ, ਲੋਕ ਲੁੱਟ ਅਟਾਰੀਆਂ ਪਾਈ ਜਾਂਦੇ ਉਧਰ ਢਾਉਣ ਵਾਲਾ ਚੜ ਕੇ ਆ ਰਿਹਾ ਜੇ।
ਅੱਜ ਸੱਜ ਮਕਲਾਵੇ ਦਾ ਚਾ ਜਿੰਨਾ, ਅੱਜ ਸੱਜ ਮਕਲਾਵੇ ਦਾ ਚਾ ਜਿੰਨਾ, ਨੰਗੇ ਮੂੰਹ ਵੇਖੀ ਇੱਕ ਦਿਨ ਰੋਣਗੀਆਂ, ਪੀੜੇ ਡਾ ਕੇ ਰਾਣੀਆਂ ਬੈਠੀਆਂ ਜੋ ਕੱਲ ਨੂੰ ਕਿਸੇ ਦੀਆਂ ਕੈਦਣਾਂ ਹੋਣਗੀਆਂ।
ਕਾਰੋਬਾਰ ਕੀਤੇ ਜਿੰਨਾ ਧਨ ਇਕੱਠੇ ਕੋਈ ਪਟਾਉਣ ਵਾਲਾ ਚੜ ਕੇ ਆ ਰਿਹਾ ਜੇ, ਲੋਕ ਲੁੱਟ ਅਟਾਰੀਆਂ ਪਾਈ ਜਾਂਦੇ ਉਧਰ ਢਾਉਣ ਵਾਲਾ ਚੜ ਕੇ ਆ ਰਿਹਾ ਜੇ।
ਜਿਹੜੇ ਲੋਕ ਸਚਾਈ ਨੂੰ ਭੁੱਲ ਬੈਠੇ ਮਾਇਆ ਮਗਰ ਨਾਲ ਜੋੜੀ ਦਾ ਪਤਾ ਲੱਗੂ, ਮੋਮੋ ਠਗਣਿਆ ਕਾਲੀ ਮੁਲਾਣਿਆਂ ਨੂੰ ਲੋਕਲ ਰਤਨ ਚੋੜੀ ਦਾ ਪਤਾ ਲੱਗੂ,
ਜਿਹੜੇ ਹਿੱਸਾ ਸ਼ਰੀਕਾਂ ਨੂੰ ਨਹੀਂ ਦਿੰਦੇ ਕੋਈ ਵੰਡਾਉਣ ਵਾਲਾ ਚੜ ਕੇ ਆ ਰਿਹਾ ਜੇ, ਲੋਕ ਲੁੱਟ ਅਟਾਰੀਆਂ ਪਾਈ ਜਾਂਦੇ ਉਧਰ ਢਾਉਣ ਵਾਲਾ ਚੜ ਕੇ ਆ ਰਿਹਾ ਜੇ।
ਜਿਹੜੇ ਕੈਰ ਕਰਦੇ ਮਾਰੇ ਜਾਣਗੇ ਉਹ, ਲਾਲੋ ਵੇਖ ਲਈ ਰੰਗ ਕਰਤਾਰ ਦੇ ਤੂੰ, ਜਿਹੜੇ ਗੱਲ ਕਾਨੂੰਨ ਦੀ ਮੰਨਦੇ ਨਹੀਂ ਵੇਖੀ ਉਪਰੇ ਦੇ ਮੂਰੇ ਹਾਰ ਦੇ ਤੂੰ,
ਅੱਖਾਂ ਨਾਲ ਤੂੰ ਵੇਖ ਲਈ ਭਾਈ ਲਾਲੋ ਪਾੜੇ ਪਾਉਣ ਵਾਲਾ ਚੜ ਕੇ ਆ ਰਿਹਾ ਜੇ, ਲੋਕ ਲੁੱਟ ਅਟਾਰੀਆਂ ਪਾਈ ਜਾਂਦੇ ਉਧਰ ਢਾਉਣ ਵਾਲਾ ਚੜ ਕੇ ਆ ਰਿਹਾ ਜੇ।
ਸੁਣ ਕੇ ਗੱਲ ਮਰਦਾਨੇ ਸਵਾਲ ਕੀਤਾ, ਤੇਰੇ ਬੋਲਦੇ ਚੰਗੇ ਨੀ ਢੰਗ ਬਾਬਾ, ਕਾਰਵਾਨ ਨੂੰ ਰੋਕਦੇ ਕੈਰ ਕਰਨ ਨੂੰ ਚੜੇ ਜ਼ਮੀਨ ਨੂੰ ਨਾ ਖੂਨੀ ਰੰਗ ਬਾਬਾ,
ਜੋਗੀ ਜਿਨ੍ਹਾਂ ਨੇ ਕੂਰਿਆ ਕੋਮਲਾਂ ਨੂੰ ਕੋਈ ਹਟਾਉਣ ਵਾਲਾ ਚੜ ਕੇ ਆ ਰਿਹਾ ਜੇ, ਲੋਕ ਲੁੱਟ ਅਟਾਰੀਆਂ ਪਾਈ ਜਾਂਦੇ ਉਧਰ ਢਾਉਣ ਵਾਲਾ ਚੜ ਕੇ ਆ ਰਿਹਾ ਜੇ।
ਇਹ ਸ਼ਰਧਾਲੂ ਪੰਡਿਤ ਸਤਿਗੁਰੂ ਨਾਨਕ ਮਹਾਰਾਜ ਦੇ ਬਚਨ ਬਲਾਸ ਸੁਣ ਕੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜੇ ਤੁਹਾਡੀ ਸੇਵਾ ਭਾਈ ਲਾਲੋ ਕੋਲੋਂ ਨਹੀਂ ਹੋਈ, ਜੇ ਪ੍ਰਸ਼ਾਦਾ ਚੰਗਾ ਨਹੀਂ ਮਿਲਿਆ, ਜੇ ਵੇਲੇ ਸਿਰ ਪਾਣੀ ਤਾਣੀ ਨਹੀਂ ਮਿਲਿਆ, ਤੇ ਮੈਨੂੰ ਹੁਕਮ ਕਰੋ, ਮੈਂ ਸੇਵਾ ਕਰਦਾ ਹਾਂ। ਸਤਿਗੁਰੂ ਨਾਨਕ ਕਹਿਣ ਲੱਗੇ, ਪੰਡਿਤ ਸਾਹਿਬ ਇਹ ਮੈਂ ਆਪਣੇ ਮਨੋਂ ਕੁਝ ਨਹੀਂ ਕਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਬਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਇਹ ਸੁਣ ਕੇ ਗੱਲ ਪੰਡਿਤ ਨੇ ਆਖਿਆ, ਮਹਾਰਾਜ ਹੁਣ ਕੀ ਹੋਵੇਗਾ, ਇਸ ਕਹਿਰ ਦਾ ਮੁਕਾਬਲਾ ਲੋਕ ਕਿਵੇਂ ਕਰਨਗੇ, ਸਾਡਾ ਜੀਵਨ ਕਿਵੇਂ ਲੰਘੇਗਾ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਤੁਸੀਂ ਭਾਈ ਲਾਲੋ ਨੂੰ ਨਾਲ ਲੈ ਲਓ, ਆਪਣਾ ਪਰਿਵਾਰ ਨਾਲ ਲੈ ਲਓ, ਜਿਹੜਾ ਲੈਂਦੇ ਵੱਲ ਛੱਪੜ ਹੈ ਇੱਥੋਂ ਲਗਭਗ 3 ਮੀਲ 'ਤੇ, ਉੱਥੇ ਆਪਣੇ ਆਪ ਨੂੰ ਛਪਾ ਲਓ, ਤੁਹਾਡੇ ਉੱਤੇ ਬਾਬਰ ਦਾ ਕਹਿਰ ਨਹੀਂ ਵਰਤੇਗਾ। ਚੜ੍ਹਿਆ ਦੂਸਰਾ ਦਿਨ, ਬਾਬਰ ਦਾ ਜੇਤੂ ਜਰਨੈਲ ਮੀਰ ਖਾਂ ਲੈ ਕੇ ਆਪਣੀ ਫੌਜ ਇਮਨਾਬਾਦ 'ਤੇ ਹਮਲਾ ਕਰਦਾ, ਕਿਵੇਂ ਇੱਟ ਨਾਲ ਇੱਟ ਖੜਕੀ, ਕਿਵੇਂ ਵਿਦੋਸ਼ੀਆਂ ਦੇ ਖੂਨ ਹੋਏ, ਕਿਵੇਂ ਨਿਰਦੋਸ਼ੀਆਂ ਦੀਆਂ ਪੱਤਾਂ ਲੁੱਟੀਆਂ ਗਈਆਂ। ਉਸ ਵੇਲੇ ਦਾ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ ਜੀ, ਸੁਣੀਏ।
ਬਾਬਰ ਪੈ ਗਿਆ ਏ ਮਨਾਬਾਦ ਉੱਤੇ, ਬਾਬਰ ਪੈ ਗਿਆ ਏ ਮਨਾਬਾਦ ਉੱਤੇ, ਜਿਹੜਾ ਸਾਹਮਣੇ ਆਵੇ ਮਕਾਈ ਜਾਂਦਾ।
ਜਿਹੜਾ ਧਨ ਕਿਸੇ ਦੇ ਘਰ ਚੋਂ ਲੁੱਟਿਆ ਸੀ, ਉਹ ਹੀ ਬੰਨ ਕੇ ਗਠੜੀ ਵਿੱਚ ਉਹਦੇ ਸਿਰ ਤੇ ਚੁਕਾ ਕੇ ਉਹਨੂੰ ਬਾਬਰ ਦੇ ਡੇਰੇ ਨੂੰ ਤੋਰ ਲਿਆ ਗਿਆ। ਇਤਿਹਾਸ ਕਹਿੰਦਾ ਹੈ ਬਾਬਰ ਦਾ ਡੇਰਾ ਸ਼ਹਿਰ ਤੋਂ 3 ਮੀਲ ਵਿੱਥ ਉੱਤੇ ਹੈ, ਉਧਰ ਨੂੰ ਲੋਕਾਂ ਨੂੰ ਇੱਕ ਕਾਫਲੇ ਦੀ ਸ਼ਕਲ ਵਿੱਚ ਤੋਰਿਆ ਗਿਆ। ਇਤਿਹਾਸਕਾਰ ਲਿਖਦਾ ਹੈ ਕਿ ਆਪਣਾ ਅਥਰਾ ਘੋੜਾ ਮੀਰ ਖਾਨ ਨੇ ਮਰਦਾਨੇ ਨੂੰ ਫੜਾ ਦਿੱਤਾ, ਮੀਰ ਖਾਨ ਦਾ ਘੋੜਾ ਮਰਦਾਨੇ ਨੇ ਸਾਂਭਿਆ ਹੋਇਆ ਹੈ, ਘੋੜਾ ਬੜਾ ਅਥਰਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਰਬਾਬ ਵਜਾ। ਮਰਦਾਨਾ ਕਹਿੰਦਾ, ਮਹਾਰਾਜ ਮੈਂ ਰਬਾਬ ਕੀ ਵਜਾਉਣੀ ਆ, ਜੈਸ ਘੋੜੇ ਨੇ ਲੱਤ ਮਾਰ ਦਿੱਤੀ, ਤੁਹਾਡਾ ਰਬਾਬੀ ਸਦਾ ਦੀ ਨੀਂਦ ਸੌ ਜਾਏਗਾ, ਇਹ ਅਥਰਾ ਘੋੜਾ ਮੇਰੇ ਵੱਸ ਵਿੱਚ ਨਹੀਂ ਆ ਰਿਹਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਤੇਰੀ ਰਬਾਬ ਵਿੱਚ ਇੰਨੀ ਤਾਕਤ ਹੈ, ਤੇਰੀ ਰਬਾਬ ਵਿੱਚ ਇੰਨੀ ਸੱਤਿਆ ਹੈ, ਜੇ ਤੂੰ ਚੱਜ ਨਾਲ ਪ੍ਰੇਮ ਨਾਲ ਗੁਰੂ ਦੇ ਭੈ ਵਿੱਚ ਹੋ ਕੇ, ਰੱਬ ਦੇ ਭੈ ਵਿੱਚ ਹੋ ਕੇ, ਖੁਦਾ ਦੇ ਭੈ ਵਿੱਚ ਹੋ ਕੇ ਰਬਾਬ ਵਜਾਏਗਾ, ਘੋੜਾ ਵੀ ਤੇਰੀ ਰਬਾਬ ਸੁਣੇਗਾ। ਇਤਿਹਾਸਕਾਰ ਲਿਖਦਾ ਹੈ ਮਰਦਾਨੇ ਨੇ ਰਬਾਬ ਛੇੜੀ ਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆ ਜਰਾ ਕਰਤਾਰ ਦੇ ਰੰਗ ਵੇਖ, ਅਸਾਂ ਕੱਲ ਕੀ ਤੁਹਾਨੂੰ ਆਖਿਆ ਸੀ, ਜਿਹੜੇ ਕੱਲ ਹਾਕਮ ਸਨ ਅੱਜ ਉਹ ਨੌਕਰ ਨੇ, ਜਿਹੜੀਆਂ ਕੱਲ ਰਾਣੀਆਂ ਸੀ ਅੱਜ ਉਹ ਗੋਲੀਆਂ ਨੇ, ਜਿਹੜੇ ਕੱਲ ਮਾਲਕ ਸੀ ਅੱਜ ਉਹ ਮਜ਼ਦੂਰ ਨੇ। ਆਉਣ ਵਾਲੇ ਸਮੇਂ ਬਾਬਤ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਾ ਕਰਤਾਰ ਦੇ ਰੰਗ ਵੇਖ, ਕਰਤਾਰ ਦਿਆਂ ਰੰਗਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਆਪਣੇ ਮੁਖਾਰਬਿਨ ਚੋਂ ਜੋ ਕੁਝ ਕਹਿ ਰਹੇ ਨੇ ਅਗਲੇ ਛੰਦ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਜੀ, ਸੁਣੀਏ।
ਵੇਖ ਮਰਦਾਨਾ ਰੰਗ ਕਰਤਾਰ ਦੇ, ਜਿੱਤ ਗਏ ਉਹ ਹਾਰ ਜਾਣੂ ਮੇਣੇ ਮਾਰ ਦੇ, ਜਿੱਤ ਗਏ ਉਹ ਹਾਰ ਜਾਣੂ ਮੇਣੇ ਮਾਰ ਦੇ।
ਜੋ ਵਕਤ ਸੇਰੀ ਆਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਵੇਖ ਮਰਦਾਨਾ ਰੰਗ ਕਰਤਾਰ ਦੇ, ਜਿੱਤ ਗਏ ਉਹ ਹਾਰ ਜਾਣੂ ਮੇਣੇ ਮਾਰ ਦੇ, ਜਿੱਤ ਗਏ ਜੋ ਹਾਰ ਜਾਣੂ ਮੇਣੇ ਮਾਰ ਦੇ।
ਜੋ ਵਕਤ ਸੇਰ ਆਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਬੈਠੀਆਂ ਜੋ ਕੱਲ ਮੈਲੀ ਬਣ ਰਾਣੀਆਂ, ਹਾਕਮਾਂ ਨੇ ਅੱਗੇ ਲਾਲੀਆਂ ਸੁਵਾਣੀਆਂ, ਹਾਕਮਾਂ ਨੇ ਅੱਗੇ ਲਾਲੀਆਂ ਸੁਵਾਣੀਆਂ।
ਅੱਖੀਆਂ ਨੂੰ ਅੱਖੀਆਂ ਵਿਖਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਵੇਖ ਲੈ ਨਜ਼ਾਰਾ ਬਾਬਰ ਦੀ ਸ਼ਾਹੀ ਦਾ, ਵੇਖ ਲੈ ਗਰੀਬ ਕਿਵੇਂ ਮਾਰ ਢਾਈ ਦਾ, ਵੇਖ ਲੈ ਗਰੀਬ ਕਿਵੇਂ ਮਾਰ ਢਾਈ ਦਾ।
ਜਗ ਦੁਖੀ ਕਰ ਲਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਬਣ ਪੱਟ ਰਾਣੀਆਂ ਜੋ ਮੈਲੀ ਬਹਿੰਦੀਆਂ, ਅੱਜ ਕੋਈ ਬਚਾਰੇ ਨੀ ਦੁੱਖਾਂ ਚ ਕਹਿੰਦੀਆਂ, ਅੱਜ ਕੋਈ ਬਚਾਰੇ ਨੀ ਦੁੱਖਾਂ ਚ ਕਹਿੰਦੀਆਂ।
ਹਰ ਇੱਕ ਨੂੰ ਚਕਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਹਿੰਦਣਾ ਪਠਾਣੀਆਂ ਇੱਕ ਵਹੀਰ ਚ, ਲੋਕੀ ਕਹਿਣ ਸਤਿਆ ਰਹੀ ਨੀ ਪੀਰ ਚ, ਲੋਕੀ ਕਹਿਣ ਸਤਿਆ ਰਹੀ ਨੀ ਪੀਰ ਚ।
ਕਿਸੇ ਦਾ ਨਹੀਂ ਉਹ ਪਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਜੋ ਸੀ ਕੱਲ ਸੂਰਜ ਤੋਂ ਸ਼ਰਮ ਆਉਂਦੀਆਂ, ਵੈਰੀਆਂ ਦਾ ਡਰ ਮੁੱਖ ਨਹੀਂ ਲੁਕਾਉਂਦੀਆਂ, ਵੈਰੀਆਂ ਦਾ ਡਰ ਮੁੱਖ ਨਹੀਂ ਲੁਕਾਉਂਦੀਆਂ।
ਮੀਰ ਖਾਨ ਰੋਸੇ ਡਰਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਜਿਨ ਕੱਲ ਮਾਲਾ ਹੀਰਿਆਂ ਦੀ ਪਾਈ ਸੀ, ਵੈਰੀਆਂ ਨੇ ਪੱਤ ਉਸ ਦੀ ਉਡਾਈ ਸੀ, ਵੈਰੀਆਂ ਨੇ ਪੱਤ ਉਸ ਦੀ ਉਡਾਈ ਸੀ।
ਪੈਰਾਂ ਨੂੰ ਵੀ ਵੀਰ ਨੇ ਛਡਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਅਥਰਾ ਜੋ ਘੋੜਾ ਹੈ ਸੀ ਮੀਰ ਖਾਨ ਦਾ, ਕਹਿੰਦਾ ਮਰਦਾਨਾ ਵੈਰੀ ਮੇਰੀ ਜਾਨ ਦਾ, ਕਹਿੰਦਾ ਮਰਦਾਨਾ ਵੈਰੀ ਮੇਰੀ ਜਾਨ ਦਾ।
ਮੀਰ ਕਬਰ ਆਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਦਰ ਗਾਜ ਪੁੱਜੀ ਆਪਕਾਰ ਜਿੰਨਾ ਦੀ, ਬੇਅਨ ਸਾਫੀ ਸਰਕਾਰ ਜਿੰਨਾ ਦੀ, ਬੇਅਨ ਸਾਫੀ ਸਰਕਾਰ ਜਿੰਨਾ ਦੀ।
ਰਾਮ ਨੂੰ ਦਰੇਗ ਨਹੀਂ ਹੋਇਆ ਆਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਹੁਸਨ ਜਵਾਨੀ ਬੜੀ ਮਾਰੂ ਕਈਆਂ ਦੀ, ਕੱਲਾ ਬੰਦਾ ਸਖਤੀ ਸਹਾਰੂ ਕਈਆਂ ਦੀ, ਕੱਲਾ ਬੰਦਾ ਸਖਤੀ ਸਹਾਰੂ ਕਈਆਂ ਦੀ।
ਧੱਕਾ ਧਮਕਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਸਾਰੇ ਸ਼ਹਿਰ ਦਾ ਹੁਸਨ ਲੁੱਟ ਗਏ, ਮੀਰ ਖਾਂ ਨੇ ਕਾ ਬੰਦੇ ਮਾਰੇ ਕੁੱਟ ਗਏ, ਮੀਰ ਖਾਂ ਨੇ ਕਾ ਬੰਦੇ ਮਾਰੇ ਕੁੱਟ ਕੇ।
ਬੇਗਨਾ ਨੂੰ ਬੰਨ ਅੱਗੇ ਲਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਛੇੜ ਦੇਰ ਬਾਬਰ ਅੱਬੀ ਮਰਦਾਨਿਆ, ਵਿਦਿਆ ਰਹੇ ਕੋ ਦੱਬੀ ਮਰਦਾਨਿਆ, ਵਿਦਿਆ ਰਹੇ ਕੋ ਦੱਬੀ ਮਰਦਾਨਿਆ।
ਜੋਗੀ ਦੇ ਮੱਖਣ ਨਾਲ ਗਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ, ਰਾਜਾ ਹੋ ਗਿਆ ਦਲ ਕਮਾਉਂਦਾ ਵੇਖ ਲੈ।
ਇਹ ਕਾਫਲਾ ਬਾਬਰ ਦੇ ਡੇਰੇ ਜਾ ਪਹੁੰਚਾ। ਚਾਰ ਚਫੇਰੇ ਤੰਬੂ ਲੱਗੇ ਹੋਏ ਸਨ, ਤੰਬੂਆਂ ਦੇ ਵਿਚਾਲੇ ਜਿਹੜੀ ਜਗ੍ਹਾ ਸੀ ਉੱਥੇ ਚੱਕੀਆਂ ਬੀੜੀਆਂ ਹੋਈਆਂ ਸਨ। ਬਾਬਰ ਦੇ ਘੋੜਿਆਂ ਵਾਸਤੇ ਦਾਣਾ ਪੀਸਣ ਲਈ ਇਹਨਾਂ ਕੈਦੀਆਂ ਨੂੰ ਦਾਣਾ ਦਿੱਤਾ ਗਿਆ। ਲੋਕ ਚੱਕੀ ਪੀ ਰਹੇ ਸਨ। ਸਤਿਗੁਰੂ ਨਾਨਕ ਵੀ ਇਹਨਾਂ ਦੁਖੀ ਲੋਕਾਂ ਵਿੱਚ ਬੈਠ ਕੇ ਚੱਕੀ ਪੀ ਰਹੇ ਸਨ। ਕਈਆਂ ਲੋਕਾਂ ਨੇ ਇੱਥੇ ਦੱਸਿਆ ਕਿ ਚੱਕੀਆਂ ਆਪੇ ਫਿਰ ਰਹੀਆਂ ਸਨ। ਇਸ ਗੱਲ ਨੂੰ ਦਿਮਾਗ ਨਹੀਂ ਮੰਨਦਾ। ਸਤਿਗੁਰੂ ਨਾਨਕ ਦੁਖੀਆਂ ਦੇ ਦਰਦੀ ਸਨ। ਸਤਿਗੁਰੂ ਨਾਨਕ ਵੀ ਲੋਕਾਂ ਦਾ ਦਰਦ ਵੰਡਾਉਣ ਵਾਸਤੇ ਆਏ ਸਨ। ਉਹ ਵੀ ਇਹਨਾਂ ਕਾਫਲੇ ਵਾਲਿਆਂ ਵਿੱਚ ਰਲ ਕੇ ਚੱਕੀ ਪੀ ਰਹੇ ਸਨ, ਲੇਕਿਨ ਉਹ ਸਤਿਗੁਰਾਂ ਦੇ ਗੀਤ ਗਾ ਰਹੇ ਸਨ। ਵਜਦ ਵਿੱਚ ਆਏ ਸਤਿਗੁਰੂ ਨਾਨਕ ਮਹਾਰਾਜ ਕਹਿੰਦੇ, ਮਰਦਾਨਿਆ ਰਬਾਬ ਵਜਾ। ਮਰਦਾਨਾ ਰਬਾਬ ਵਜਾਉਂਦਾ ਹੈ। ਸਤਿਗੁਰੂ ਨਾਨਕ ਸ਼ਬਦ ਗਾ ਰਹੇ ਨੇ, ਗੁਰੂ ਕੀ ਬਾਣੀ ਗਾ ਰਹੇ ਨੇ, ਰੱਬੀ ਬਾਣੀ ਗਾ ਰਹੇ ਨੇ। ਇੱਥੇ ਪੰਜਾਬ ਦੇ ਮਸ਼ਹੂਰ ਗੀਤਕਾਰ ਜਮਲੇ ਜੱਟ ਨੇ ਚਾਰ ਲਾਈਨਾਂ ਰਾਗ ਦੇ ਪ੍ਰਥਾਏ ਲਿਖੀਆਂ ਨੇ। ਉਹ ਚਾਰ ਲਾਈਨਾਂ ਮੇਰਾ ਕਾਕਾ ਮੇਰਾ ਸਾਥੀ ਮੇਰਾ ਵੀਰ ਕਸ਼ਮੀਰ ਸਿੰਘ ਕੋਮਲ ਬਿਆਨ ਕਰ ਰਿਹਾ, ਜਰਾ ਸੁਣੀਏ।
ਜਿਹੜਾ ਨੇਕੀਆਂ ਕਰੇ ਬਹਿਸ਼ਤ ਵੜਦਾ, ਉਹਨੂੰ ਰਾਹ ਦੇ ਵਿੱਚੋਂ ਕੋਈ ਮੋੜਦਾ ਨਹੀਂ। ਜਿਹਨੂੰ ਆਬੇ ਹਯਾਤ ਦੀ ਸਾਰ ਹੁੰਦੀ, ਅੰਮ੍ਰਿਤ ਮਿੱਟੀ ਦੇ ਵਿੱਚ ਉਹ ਰੋੜਦਾ ਨਹੀਂ।
ਜਿਉਂਦਾ ਰਹੋ
ਉਹਦੇ ਲਈ ਬਹਿਸ਼ਤ ਨੇ ਸਦਾ ਖੁੱਲੇ,
ਇਤਿਹਾਸ ਲਿਖਦਾ ਹੈ ਕਿ ਬਾਬਰ ਦਾ ਜੇਤੂ ਜਰਨੈਲ ਮੀਰ ਖਾਂ ਇਹ ਸਾਰੇ ਕੈਦੀਆਂ ਦੀ ਹਾਲਤ ਵੇਖਦਾ ਫਿਰਦਾ ਹੈ। ਸਾਰੇ ਕੈਦੀਆਂ ਵੱਲ ਵੇਖਦਾ ਵੇਖਦਾ ਜਦੋਂ ਮੀਰ ਖਾਂ ਆਪਣੇ ਸਾਥੀਆਂ ਸਮੇਤ ਗੁਰੂ ਨਾਨਕ ਦੇ ਸਾਹਮਣੇ ਆਇਆ, ਗੁਰੂ ਨਾਨਕ ਮਹਾਰਾਜ ਉਸ ਵੇਲੇ ਕਰਨ ਵਾਲੇ ਕਰਤਾਰ ਨੂੰ ਤਾਨਾ ਦੇ ਰਹੇ ਸਨ। ਉਹ ਕਹਿ ਰਹੇ ਸਨ, ਕਰਨ ਵਾਲਿਆ ਜੇ ਤੂੰ ਸਭ ਕੁਝ ਆਪ ਕਰਦਾ, ਇਹਨਾਂ ਦੁਖੀਆਂ ਨੂੰ ਦੁਖੀ ਕਰ ਰਿਹਾ ਹੈ ਤੇ ਸੁਖੀਆਂ ਨੂੰ ਹੋਰ ਸੁਖੀ ਕਰ ਰਿਹਾ ਹੈ। ਜਦੋਂ ਕਰਤਾਰ ਨੂੰ ਮਿਹਣਾ ਦਿੰਦਾ ਗੁਰੂ ਨਾਨਕ ਮਹਾਰਾਜ ਵੇਖਿਆ ਇਹ ਮੀਰ ਖਾਨ ਵਾਪਸ ਮੁੜਿਆ। ਇਹਨੇ ਆਣ ਕੇ ਬਾਬਰ ਨੂੰ ਕਿਹਾ, ਐ ਬਾਬਰ ਆਪਣੇ ਕੈਦੀਆਂ ਵਿੱਚ ਇੱਕ ਰੱਬ ਦਾ ਪਿਆਰਾ ਸੰਤ, ਇੱਕ ਅੱਲਾ ਦਾ ਨੂਰ ਸੰਤ ਆਪਾਂ ਗਲਤੀ ਨਾਲ ਬੰਨ ਕੇ ਲੈ ਆਂਦਾ ਹੈ। ਮੇਰਾ ਦਿਲ ਕਹਿੰਦਾ ਹੈ ਕਿ ਜੇ ਉਸ ਬੰਦੇ ਨੇ ਕੋਈ ਸ਼ਰਾਫ ਦੇ ਦਿੱਤਾ ਆਪਣਾ ਦਾ ਬੜਾ ਨੁਕਸਾਨ ਹੋ ਸਕਦਾ ਹੈ। ਬਾਬਰ ਆਪਣੇ ਮੀਰ ਖਾਨ ਜਰਨੈਲ ਦੇ ਨਾਲ ਜਿਸ ਵੇਲੇ ਗੁਰੂ ਨਾਨਕ ਦੇ ਸਾਹਮਣੇ ਆ ਕੇ ਖਲੋਤਾ ਹੈਰਾਨ ਰਹਿ ਗਿਆ। ਗੁਰੂ ਨਾਨਕ ਨਿਡਰ ਹੋ ਕੇ ਤਾਨੇ ਰੱਬ ਨੂੰ ਦੇ ਰਹੇ ਸਨ। ਬਾਬਰ ਕੌਣ ਹੈ ਭਾਈ? ਇਤਿਹਾਸ ਵਿੱਚ ਆਉਂਦਾ ਹੈ, ਸਾਖੀ ਵਿੱਚ ਆਉਂਦਾ ਹੈ, ਬਾਬਰ ਅੱਜ ਦੇ ਰੂਸੀ ਤੁਰਕਸਤਾਨ ਵਿੱਚ ਪੈਦਾ ਹੋਇਆ। ਇਹ 12 ਸਾਲ ਦਾ ਸੀ ਜਦ ਇਹਦਾ ਪਿਓ ਅਕਾਲ ਚਲਾਣਾ ਕਰ ਗਿਆ। ਇਹਦੀ ਰਿਆਸਤ ਇਹਦਿਆਂ ਸ਼ਰੀਕਾਂ ਨੇ ਸਾਂਭ ਲਈ। ਬਾਬਰ ਪਲਦਾ ਗਿਆ। ਜਦੋਂ ਇਹ 22 ਸਾਲ ਦਾ ਹੋਇਆ ਇਹਨੇ ਆਪਣੀ ਰਿਆਸਤ ਆਪਣੇ ਵੈਰੀਆਂ ਦੇ ਕਬਜ਼ੇ ਵਿੱਚੋਂ ਆਪਣੇ ਹੱਥ ਕੀਤੀ ਹੈ, ਆਪਣੀ ਫੌਜ ਬਣਾਈ ਹੈ, ਆਪਣੀ ਤਾਕਤ ਬਣਾਈ ਹੈ। ਆਪਣੀ ਵੱਡੀ ਤਾਕਤ ਕਰਨ ਲਈ ਇਸਨੇ ਆਪਣਾ ਜੇਤੂ ਜਰਨੈਲ, ਦੁਨੀਆਂ ਦਾ ਜੇਤੂ ਜਰਨੈਲ ਬਣਨ ਲਈ ਹੱਲੇ ਮਾਰਨੇ ਸ਼ੁਰੂ ਕੀਤੇ ਨੇ। ਲੇਕਿਨ ਆਪਣੀ ਫੌਜ ਨੂੰ ਨਾਲ ਇਹ ਹਿੰਦੁਸਤਾਨ ਉੱਤੇ ਤਾਵਾ ਕਰਨ ਵਾਸਤੇ ਆਇਆ ਹੈ। ਇਹ ਤੀਸਰਾ ਹਮਲਾ ਹੈ ਬਾਬਰ ਦਾ ਜਦ ਦੀ ਮੈਂ ਗੱਲ ਕਰ ਰਿਹਾ ਹਾਂ। ਬਾਬਰ ਗੁਰੂ ਨਾਨਕ ਦੇ ਸਾਹਮਣੇ ਖਲੋਤਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਗਵਾਨ ਨੂੰ ਤਾਨੇ ਦੇ ਰਹੇ ਨੇ। ਹੱਥ ਜੋੜ ਕੇ ਬਾਬਰ ਨੇ ਆਖਿਆ, ਮੇਰੇ ਵਲੀ ਅੱਲਾ ਮੇਰੇ ਗੁਨਾਹ ਮਾਫ਼ ਕਰ ਦਿਓ, ਮੇਰੇ ਕਸੂਰ ਮਾਫ਼ ਕਰ ਦਿਓ। ਗੁਰੂ ਨਾਨਕ ਮਹਾਰਾਜ ਨੇ ਆਖਿਆ, ਐ ਬਾਬਰ ਜਿਹੜਿਆਂ ਲੋਕਾਂ ਨੇ ਤੇਰਿਆਂ ਫੌਜੀਆਂ ਦੇ ਸਾਹਮਣੇ ਤਲਵਾਰ ਚੁੱਕੀ ਉਹਨਾਂ ਨੂੰ ਮਾਰ ਦੇਣਾ ਤਾਂ ਤੇਰਾ ਹੱਕ ਸੀ, ਪਰ ਜਿਹੜਿਆਂ ਨੇ ਹੱਥ ਨਹੀਂ ਉਠਾਇਆ ਉਹਨਾਂ ਨੂੰ ਮਾਰਿਆ, ਇਹ ਤੇਰਾ ਕਸੂਰ ਹੈ। ਜੋੜ ਕੇ ਹੱਥ ਬਾਬਰ ਨੇ ਕਿਹਾ, ਮਹਾਰਾਜ ਮੇਰੇ ਗੁਨਾਹ ਮਾਫ਼ ਕਰੋ, ਮੇਰਾ ਕਸੂਰ ਮਾਫ਼ ਕਰੋ। ਗੁਰੂ ਨਾਨਕ ਮਹਾਰਾਜ ਜਿਵੇਂ ਬਾਬਰ ਨੂੰ ਹਦਾਇਤ ਕਰ ਰਹੇ ਨੇ, ਜਿਵੇਂ ਬਾਬਰ ਨੂੰ ਸਿੱਧੇ ਰਾਹੇ ਪਾਉਣ ਦਾ ਯਤਨ ਕਰ ਰਹੇ ਨੇ, ਮੇਰੇ ਸਾਥੀ ਉਸ ਵੇਲੇ ਦੇ ਖਿਆਲ ਇਉਂ ਬਿਆਨ ਕਰ ਰਹੇ ਨੇ। ਸੁਣੀਏ ਗੁਰੂ ਨਾਨਕ ਮਹਾਰਾਜ ਨੇ ਬਾਬਰ ਨੂੰ ਕਿਸ ਤਰ੍ਹਾਂ ਸਮਝਾਇਆ ਤੇ ਕਿਸ ਤਰ੍ਹਾਂ ਸਿੱਧੇ ਰਾਹੇ ਪਾਇਆ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਫਲ ਕੀਤੇ ਕਰਮਾਂ ਦਾ ਪੈਂਦਾ ਅੰਤ ਬਾਦਸ਼ਾਹ ਪਾਉਣਾ, ਇਹ ਫਰਜ਼ ਅਲਾਲਤ ਦਾ ਹਰ ਦੇ ਨਾਲ ਇਨਸਾਫ ਕਮਾਉਣਾ।
ਦੁਨੀਆਂ ਦੀ ਅਸੀਸਾਂ ਲੈ ਬੁਰੜੇ ਬਾਲ ਬਾਦਸ਼ਾਹ ਛੱਡ ਦੇ, ਕਿਆ ਗੁਨਾਹ ਨੇ ਬਾਬਰ ਨੂੰ ਮਾਰੇ ਖਿਆਲ ਬਾਦਸ਼ਾਹ ਛੱਡ ਦੇ।
ਫਲ ਕੀਤੇ ਕਰਮਾਂ ਦਾ ਪੈਂਦਾ ਅੰਤ ਬਾਦਸ਼ਾਹ ਪਾਉਣਾ, ਇਹ ਫਰਜ਼ ਅਦਾਲਤ ਦਾ ਹਰ ਦੇ ਨਾਲ ਇਨਸਾਫ ਕਮਾਉਣਾ।
ਦੁਨੀਆਂ ਦੀ ਅਸੀਸਾਂ ਲੈ ਬੁੜੜੇ ਬਾਲ ਬਾਦਸ਼ਾਹ ਛੱਡ ਦੇ, ਕਿਆ ਗੁਨਾਹ ਨੇ ਬਾਬਰ ਨੂੰ ਮਾਰੇ ਖਿਆਲ ਬਾਦਸ਼ਾਹ ਛੱਡ ਦੇ।
ਜੇ ਮਾਲਕ ਖੁਸ਼ ਰੱਖਣਾ ਉਸ ਦੀ ਰਈਅਤ ਕਿਉਂ ਦਿਖਾਉਣਾ, ਜੇ ਜ਼ਿੰਦਗੀ ਚਾਹੁਣਾ ਏ ਫਿਰ ਹੱਥ ਸੱਪ ਦੇ ਖੁੱਡੇ ਕਿਉਂ ਪਾਉਣਾ
ਠਾਰਾ ਦੱਸਦੇ ਮਨ ਦੇ ਪਿਆਲ ਬਾਦਸ਼ਾਹ ਛੱਡ ਦੇ ਕਿਆ ਗੁਰਾਂ ਨੇ ਬਾਬਰ ਨੂੰ ਮਾਰੇ ਖਿਆਲ ਬਾਦਸ਼ਾਹ ਛੱਡ ਦੇ
ਛੱਡ ਹੇਰਾ ਫੇਰੀ ਨੂੰ ਐਵੇਂ ਕੀ ਚੌਧਰ ਚੋਂ ਲੈਣਾ ਹਨ ਮੇਲ ਸਬੱਬਾਂ ਦੇ ਤੈਨੂੰ ਬਾਰ ਬਾਰ ਨਹੀਂ ਕਹਿਣਾ
ਰਾਗ ਚ ਰਲਦੇ ਨਹੀਂ ਐਸੇ ਤਾਲ ਬਾਦਸ਼ਾਹ ਛੱਡ ਦੇ ਕਿਆ ਗੁਰਾਂ ਨੇ ਬਾਬਰ ਨੂੰ ਮਾਰੇ ਖਿਆਲ ਬਾਦਸ਼ਾਹ ਛੱਡ ਦੇ
ਜੇ ਤਾਜ ਤਖਤ ਮਿਲਿਆ ਦੱਸ ਕਿਉਂ ਲੋਕ ਬਦੋਸ਼ੇ ਮਾਰੇ ਜੋ ਤੁਸਾਂ ਨੇ ਕੀਤੇ ਨੇ ਪਾਉਂਦੇ ਨਹੀਂ ਕਾਦਰ ਨੂੰ ਕਾਰੇ
ਬਦਨਾਮਾਂ ਦੇ ਬਹਿਣਾ ਨਾਲ ਬਾਦਸ਼ਾਹ ਛੱਡ ਦੇ ਕਿਆ ਗੁਰਾਂ ਨੇ ਬਾਬਰ ਨੂੰ ਮਾਰੇ ਖਿਆਲ ਬਾਦਸ਼ਾਹ ਛੱਡ ਦੇ
ਦੱਸ ਕੀ ਉਹਨਾਂ ਤੇਰਾ ਗਵਾਇਆ ਨਿਰਦਈ ਹਾਕਮਾਂ ਦੇ ਮੂਹਰੇ ਲੱਖ ਲੱਖ ਤਰਲਾ ਪਾਇਆ
ਜੋ ਜਗਤ ਪਸੰਦ ਨਹੀਂ ਐਸੀ ਚਾਲ ਬਾਦਸ਼ਾਹ ਛੱਡ ਦੇ ਕਿਆ ਗੁਰਾਂ ਨੇ ਬਾਬਰ ਨੂੰ ਮਾੜੇ ਖਿਆਲ ਬਾਦਸ਼ਾਹ ਛੱਡ ਦੇ
ਜੋ ਜਗਤ ਪਸੰਦ ਕਰੇ ਕਿਉਂ ਨਹੀਂ ਐਸੇ ਕਦਮ ਉਠਾਉਂਦਾ ਹੱਥ ਬੱਧੇ ਗਰੀਬਾਂ ਦਾ ਤਰਲਾ ਕੋ ਤੈਨੂੰ ਨਹੀਂ ਪਾਉਂਦਾ
ਤੀਵੀਆਂ ਦਾ ਬਣ ਪ੍ਰਤਪਾਲ ਬਾਦਸ਼ਾਹ ਛੱਡ ਦੇ ਕਿਆ ਗੁਰਾਂ ਨੇ ਬਾਬਰ ਨੂੰ ਮਾੜੇ ਖਿਆਲ ਬਾਦਸ਼ਾਹ ਛੱਡ ਦੇ
ਹੋ ਕਿਆ ਜੋ ਗੀਤ ਸੁਣੇ ਪਾ ਗਏ ਤੇ ਕੋਲਾਂ ਨੂੰ ਫਾਈ ਤੋੜ ਕੇ ਮਰ ਜੂਗੀ ਬੁਲਬੁਲ ਜੇ ਪਿੰਜਰੇ ਵਿੱਚ ਪਾਈ
ਕਰ ਪੂਜਾ ਸੱਚਿਆਂ ਦੀ
ਬੱਲੇ ਮੱਖਣਾ
ਪੂਜਾ ਸੱਚਿਆਂ ਦੀ ਕੁੱਲ ਪਲਾਲ ਬਾਦਸ਼ਾਹ ਛੱਡ ਦੇ ਕਿਆ ਗੁਰਾਂ ਨੇ ਬਾਬਰ ਨੂੰ ਮਾੜੇ ਖਿਆਲ ਬਾਦਸ਼ਾਹ ਛੱਡ ਦੇ
ਤੈਨੂੰ ਸੁਣਦੇ ਨਹੀਂ ਜੋਰੇ ਚੀਖ ਪੁਕਾਰਾ ਕਰਦੇ ਛੱਡ ਦੇ ਕੁੱਲ ਆਲਮ ਨੂੰ ਫਾਰਮ ਅਕਲ ਮੰਦੀ ਦੇ ਭਰਦੇ
ਸਾਰੇ ਪਬਲਿਕ ਨੂੰ ਹੱਥੋਂ ਮਿਸਾਲ ਬਾਦਸ਼ਾਹ ਛੱਡ ਦੇ ਕਿਆ ਗੁਰਾਂ ਨੇ ਬਾਬਰ ਨੂੰ ਮਾੜੇ ਖਿਆਲ ਬਾਦਸ਼ਾਹ ਛੱਡ ਦੇ
ਗੱਲ ਮੰਨ ਲੈ ਜੋਗੀ ਦੀ ਗੱਲ ਮੰਨ ਲੈ ਜੋਗੀ ਦੀ ਕੱਢਦੇ ਦਿਲ ਚੋਂ ਕੁਦ ਬਲਨੀ ਤਾਂ ਜੇ ਮਿਲਿਆ ਤਖਤ ਹੰਡਾ ਲਾਉਣਾ ਕਿਉਂ ਅਮਲਾਂ ਨੂੰ ਲੀਕਾਂ
ਅਸੀਸਾਂ ਲੈ ਲੁੱਟਿਆ ਮਾਲ ਬਾਦਸ਼ਾਹ ਛੱਡ ਦੇ ਲੁੱਟਿਆ ਮਾਲ ਬਾਦਸ਼ਾਹ ਛੱਡ ਦੇ ਕਿਆ ਗੁਰਾਂ ਨੇ ਬਾਬਰ ਨੂੰ ਮਾੜੇ ਖਿਆਲ ਬਾਦਸ਼ਾਹ ਛੱਡ ਦੇ
ਸਤਿਗੁਰੂ ਨਾਨਕ ਦੇ ਹੁਕਮ ਨਾਲ ਬਾਬਰ ਨੇ ਸਾਰੇ ਕੈਦੀ ਰਿਹਾ ਕਰ ਦਿੱਤੇ ਸਤਿਗੁਰੂ ਨਾਨਕ ਦੇ ਹੁਕਮ ਨਾਲ ਲੁੱਟਿਆ ਹੋਇਆ ਮਾਲ ਬਾਬਰ ਨੇ ਸਾਰਾ ਵਾਪਸ ਕਰ ਦਿੱਤਾ ਸਤਿਗੁਰ ਦੇ ਹੁਕਮ ਨਾਲ ਬਾਬਰ ਨੇ ਹੱਥ ਜੋੜ ਕੇ ਲੋਕਾਂ ਕੋਲੋਂ ਮਾਫੀ ਮੰਗੀ ਗੁਰੂ ਨਾਨਕ ਦੇ ਚਰਨਾਂ ਤੇ ਚੁੱਕ ਕੇ ਬਾਬਰ ਨੇ ਆਖਿਆ ਮਹਾਰਾਜ ਮੇਰੇ ਦਿਲ ਵਿੱਚ ਸਿਆਸਤ ਦੀ ਭੁੱਖ ਹੈ ਮੇਰੇ ਦਿਲ ਵਿੱਚ ਹਕੂਮਤ ਦੀ ਭੁੱਖ ਹੈ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਦਸ਼ਾਹ ਸਰਕਾਰ ਉਹਨਾਂ ਚਿਰ ਚੱਲੇਗੀ ਜਿੰਨਾ ਚਿਰ ਇਨਸਾਫ ਕਰੋਗੇ ਜਦ ਇਨਸਾਫ ਛੱਡ ਜਾਓਗੇ ਸਰਕਾਰ ਜਾਂਦੀ ਰਹੇਗੀ ਸਤਿਗੁਰੂ ਨਾਨਕ ਮਰਦਾਨੇ ਨੂੰ ਨਾਲ ਲੈ ਕੇ ਹਸਨ ਅਬਦਾਲ ਪਹਾੜੀ ਉੱਤੇ ਜਾ ਪਹੁੰਚੇ ਨੇ ਸਤਿਗੁਰੂ ਨਾਨਕ ਮਹਾਰਾਜ ਗੁਰੂ ਕੇ ਸ਼ਬਦ ਗਾ ਰਹੇ ਨੇ ਸਤਿਗੁਰੂ ਨਾਨਕ ਰੱਬੀ ਬਾਣੀ ਦਾ ਕੀਰਤਨ ਕਰ ਰਹੇ ਨੇ ਜਦ ਕੀਰਤਨ ਦਾ ਭੋਗ ਪਿਆ ਜਦ ਸ਼ਬਦ ਦਾ ਭੋਗ ਪਿਆ ਮਰਦਾਨੇ ਨੇ ਆਖਿਆ ਮਹਾਰਾਜ ਮੈਨੂੰ ਪਿਆਸ ਬੜੀ ਲੱਗੀ ਹੈ ਪਹਿਲਾਂ ਪਾਣੀ ਦਾ ਇੰਤਜ਼ਾਮ ਕਰੀਏ ਕੀਰਤਨ ਫਿਰ ਚੱਲੇਗਾ ਸਤਿਗੁਰੂ ਨਾਨਕ ਕਹਿੰਦੇ ਮਰਦਾਨਿਆਂ ਜਾ ਇਸ ਪਹਾੜੀ ਉੱਤੇ ਇੱਕ ਬੜਾ ਤਗੜਾ ਸੋਮਾ ਹੈ ਪਾਣੀ ਬਹੁਤ ਸ਼ਾਨਦਾਰ ਹੈ ਜਾ ਪਾਣੀ ਛਕਿਆ ਮਰਦਾਨਾ ਗੁਰੂ ਨਾਨਕ ਮਹਾਰਾਜ ਦਾ ਹੁਕਮ ਪਾ ਕੇ ਜਦ ਉਸ ਟੋਭੇ ਤੇ ਪਹੁੰਚਾ ਉਸ ਥਾਂ ਤੇ ਪਹੁੰਚਾ ਜੋ ਮਹਾਰਾਜ ਗੁਰੂ ਨਾਨਕ ਨੇ ਦੱਸਿਆ ਸੀ ਉੱਥੇ ਇੱਕ ਵਲੀ ਇੱਕ ਫਕੀਰ ਪਾਣੀ ਦੇ ਕੰਢੇ ਤੇ ਬੈਠਾ ਹੱਥ ਜੋੜ ਕੇ ਮਰਦਾਨੇ ਨੇ ਕਿਹਾ ਸਾਈ ਜੀ ਮੈਨੂੰ ਪਾਣੀ ਪਿਆ ਦਿਓ ਬੜੇ ਕ੍ਰੋਧ ਨਾਲ ਵਲੀ ਕੰਧਾਰੀ ਨੇ ਕਿਹਾ ਜਾ ਜਿਹਦਾ ਚੇਲਾ ਬਣਿਆ ਫਿਰਦਾ ਉਹ ਤੈਨੂੰ ਪਾਣੀ ਨਹੀਂ ਪਿਆ ਸਕਦਾ ਸਤਿਗੁਰੂ ਨਾਨਕ ਦਾ ਇਹ ਸੇਵਕ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਨੂੰ ਆਣ ਕੇ ਕਹਿਣ ਲੱਗਾ ਮਹਾਰਾਜ ਉਹ ਸਾਈ ਉਹ ਅੱਲਾ ਦਾ ਪਿਆਰਾ ਮੈਨੂੰ ਪਾਣੀ ਨਹੀਂ ਪਿਉਂਦਾ। ਮਹਾਰਾਜ ਕਹਿਣ ਲੱਗੇ ਮਰਦਾਨਿਆ ਇੱਕ ਵਾਰ ਫਿਰ ਜਾ। ਮਰਦਾਨਾ ਫਿਰ ਗਿਆ, ਇਹਨੇ ਫਿਰ ਬੇਨਤੀ ਕੀਤੀ, ਸਾਈ ਨੇ ਫਿਰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਮਰਦਾਨਾ ਫਿਰ ਗੁਰੂ ਨਾਨਕ ਪਾਤਸ਼ਾਹ ਕੋਲ ਪਹੁੰਚਾ। ਜਦ ਸਾਰੀ ਕਹਾਣੀ ਦੱਸੀ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਇੱਕ ਵਾਰ ਫਿਰ ਜਾ, ਜੇ ਫਿਰ ਪਾਣੀ ਨਾ ਪਿਆਵੇਗਾ ਤੈਨੂੰ ਪਾਣੀ ਪਿਆ ਦਿਆਂਗੇ। ਮਰਦਾਨੇ ਨੇ ਬੜੇ ਅਦਬ ਨਾਲ ਕਿਹਾ, ਬਾਬਾ ਉਹਨੇ ਪਾਣੀ ਨਹੀਂ ਪਿਆਉਣਾ, ਬੜਾ ਉਹ ਕ੍ਰੋਧੀ ਹੈ, ਉਹ ਪਾਣੀ ਦਾ ਮਾਲਕ ਬਣਿਆ ਬੈਠਾ। ਸਤਿਗੁਰੂ ਨਾਨਕ ਕਹਿੰਦੇ ਮਰਦਾਨਿਆ ਇੱਕ ਪੰਜਾਬੀਆਂ ਵਾਲਾ ਦਾਬਾ ਮਾਰੀ ਤੈਨੂੰ ਫਿਰ ਪਾਣੀ ਮਿਲੇਗਾ। ਮਰਦਾਨਾ ਜਾਂਦਾ ਹੈ ਵਲੀ ਕੰਧਾਰੀ ਨੂੰ, ਕਹਿੰਦਾ ਵਲੀ ਜੀ ਮੈਨੂੰ ਪਾਣੀ ਪਿਆ ਦੇ, ਨਹੀਂ ਤੇ ਤੇਰੇ ਵਰਗਿਆਂ ਦੇ ਵਲ ਕੱਢਣ ਵਾਲਾ ਮੇਰੇ ਨਾਲ ਆਇਆ ਬੈਠਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਭੇਜਿਆ ਹੋਇਆ ਮਰਦਾਨਾ ਵਲੀ ਕੰਧਾਰੀ ਕੋਲ ਬੇਨਤੀਆਂ ਕਰਦਾ, ਮੇਰੇ ਸਾਥੀ ਐਂ ਬੇਨਤੀ ਕਰ ਰਹੇ ਹਨ।
ਜਾ ਕੇ ਵਲੀ ਕੰਧਾਰੀ ਕੋਲੇ ਕਹਿਣ ਲੱਗਾ ਮਰਦਾਨਾ, ਰੱਬ ਦੇ ਬੰਦੇ ਹਰ ਵਿੱਚ ਰੱਬ ਹੈ ਮਨ ਅਰਜ ਇਨਸਾਨਾ,
ਅੰਦਰ ਤਰ ਜਾਂਦੇ ਨੇ ਜਿੰਨਾ ਰਮਜ ਪਛਾਣੀ, ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਜਾ ਕੇ ਵਲੀ ਕੰਧਾਰੀ ਕੋਲੇ ਕਹਿਣ ਲੱਗਾ ਮਰਦਾਨਾ, ਰੱਬ ਦੇ ਬੰਦੇ ਹਰ ਵਿੱਚ ਰੱਬ ਹੈ ਮਨ ਅਰਜ ਇਨਸਾਨਾ,
ਅੰਦਰ ਤਰ ਜਾਂਦੇ ਨੇ ਜਿੰਨਾ ਰਮਜ ਪਛਾਣੀ, ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਹਾਲਾ ਮੇਰਾ ਨਾਨਕ ਕਹਿੰਦਾ ਫਿਰਨਾ ਦੇਸ਼ ਦਸੰਤਰ, ਸੁੱਖਾ ਨਾਲ ਵਸੇਗੀ ਦੁਨੀਆ ਕਰਨਾ ਦੇਸ਼ ਸੁਤੰਤਰ,
ਨਾਲ ਪਿਆਸ ਦੇ ਜੀਵਾ ਸੁਖਦੀ ਤੜਫੇ ਜਿੰਦ ਨਮਾਣੀ, ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਤੂੰ ਮਾਲਕ ਸਹੀ ਇਸ ਤਲਾ ਦਾ ਕਹਿੰਦਾ ਮੇਰਾ ਮਾਲਕ, ਅੱਖਾਂ ਵਾਲੇ ਲੱਭਦੇ ਫਿਰਦੇ ਹੁੰਦਾ ਖਲਕ ਮੈਂ ਖਾਲਕ,
ਮੈਂ ਘਾਟੀ ਦੇ ਮਸਾਹ ਪੁੱਜਾ ਇੱਟਿਆ ਵੱਟਿਆ ਥਾਣੀ, ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਮੇਰੇ ਘੋਟਕ ਪਾਣੀ ਪੀਤਾ ਏਸਰ ਲਈ ਸੁਖ ਚੱਲਿਆ, ਪੈਣਾ ਅਸਾਂ ਨੇ ਬਹੁਤ ਹੈ ਕੀਤਾ ਤਪੇ ਕਾਲ ਜਾ ਜਲਿਆ,
ਨਾਰਾ ਤਿੜਕਣ ਦਮ ਟੁੱਟ ਰਹੇ ਨੇ ਖੂਨ ਹੋ ਗਿਆ ਪਾਣੀ, ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਜੋ ਭੁੱਲਿਆਂ ਨੂੰ ਰਸਤੇ ਪਾਉਂਦਾ ਉਹ ਵੀ ਨਾਲ ਹੈ ਮੇਰੇ, ਮੀਰ ਡੂਮਦੀ ਮਨ ਬੇਨਤੀ ਤਰਲੇ ਕਰਦਾ ਤੇਰੇ,
ਰੱਬ ਦਰਸ ਕਰ ਮਨ ਬੇਨਤੀ ਮੈਂ ਹਾਂ ਤੇਰਾ ਹਾਣੀ, ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਤਪ ਕਰਕੇ ਵੀ ਹਿਰਦਾ ਤੇਰਾ ਅਰੇ ਸ਼ਾਂਤ ਨਹੀਂ ਹੋਇਆ, ਤੇਰੇ ਦਿਲ ਤੇ ਇੱਕ ਨਾ ਆਈ ਮੀਰ ਪਿਆਸਾ ਮੋਇਆ,
ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਇਸ ਦੁਨੀਆ ਤੇ ਹੋ ਗੁਜਰੇ ਨੇ ਸ਼ਾਹ ਸਿਕੰਦਰ ਵਰਗੇ, ਖਾਲੀ ਹੱਥੀ ਤੁਰ ਗਏ ਇੱਥੋਂ ਕੂੜ ਦੁਕਾਨਾਂ ਭਰ ਗਏ,
ਟੁੱਟੇ ਫੁੱਲ ਹੁਸਨ ਦੇ ਮਾਲਕ ਖਾਲੀ ਰਹਿ ਗਈ ਟਾਣੀ, ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਭਗਤੀ ਕਰਦਾ ਵਾਲੀ ਸਦਾਵੇ ਮਨ ਹੰਗਦਾ ਦਾ ਰੋਗੀ, ਸੰਤ ਮੰਜ਼ਲ ਵਿੱਚ ਪੁੱਜਾ ਨਹੀਂ ਤੂੰ ਕਹੇ ਕਮੀਸ਼ਰ ਜੋਗੀ,
ਨੀਵਿਆਂ ਨੂੰ ਫਲ ਮਿੱਠੇ ਲੱਗਦੇ ਕਹੇ ਨਾਨਕ ਦੀ ਬਾਣੀ, ਵਲੀਆ ਮੈਨੂੰ ਪਿਆਸ ਲੱਗੀ ਹੈ ਘੁੱਟ ਪਲਾ ਦੇ ਪਾਣੀ।
ਵਲੀ ਕੰਧਾਰੀ ਨੇ ਮਰਦਾਨੇ ਨੂੰ ਝਿੜਕ ਕੇ ਵਾਪਸ ਮੋੜ ਦਿੱਤਾ ਹੈ। ਗੁਰੂ ਨਾਨਕ ਦੇ ਕੋਲ ਆਇਆ ਮਰਦਾਨਾ ਪਾਣੀ ਲਈ ਤਰਲੇ ਕਰਦਾ ਹੈ। ਇਤਿਹਾਸ ਕਹਿੰਦਾ ਹੈ ਇੱਕ ਸਿਲ ਚੁੱਕੀ ਹੈ ਗੁਰੂ ਨਾਨਕ ਮਹਾਰਾਜ ਨੇ, ਉਹਦੇ ਥੱਲਿਓਂ ਪਾਣੀ ਦਾ ਸੋਮਾ ਫੁੱਟਿਆ, ਠੰਡਾ ਠਾਰ ਪਾਣੀ, ਨਿਤਰਿਆ ਹੋਇਆ ਪਾਣੀ, ਸੋਨੇ ਵਰਗਾ ਪਾਣੀ ਮਰਦਾਨਾ ਬੁੱਕ ਭਰ ਭਰ ਕੇ ਪੀ ਰਿਹਾ। ਉਧਰ ਵਲੀ ਕੰਧਾਰੀ ਦਾ ਸੋਮਾ ਊਣਾ ਹੁੰਦਾ ਜਾ ਰਿਹਾ, ਘਟਦਾ ਜਾ ਰਿਹਾ। ਜਦੋਂ ਵਲੀ ਕੰਧਾਰੀ ਨੇ ਚਮਤਕਾਰ ਵੇਖਿਆ, ਗੁੱਸੇ ਵਿੱਚ ਆ ਕੇ ਇੱਕ ਪੱਥਰ ਰੇੜਿਆ, ਜਦ ਪੱਥਰ ਆਉਂਦਾ ਵੇਖਿਆ ਮਰਦਾਨੇ ਦੇ ਹੱਥ ਜੁੜ ਗਏ। ਆਉਂਦੇ ਪੱਥਰ ਦੇ ਸਾਹਮਣੇ ਗੁਰੂ ਨਾਨਕ ਮਹਾਰਾਜ ਨੇ ਪੰਜਾ ਕਰ ਦਿੱਤਾ। ਉਹ ਪੱਥਰ ਆਉਂਦਾ ਮਰਦਾਨੇ ਦੇ ਆਖੇ ਤੇ ਗੁਰੂ ਨਾਨਕ ਮਹਾਰਾਜ ਨੇ ਰੋਕਿਆ। ਉਸ ਪੱਥਰ ਦੇ ਵਿੱਚ ਗੁਰੂ ਨਾਨਕ ਦਾ ਪੰਜਾ ਲੱਗ ਗਿਆ, ਜੋ ਅਜੇ ਤੱਕ ਪੰਜਾ ਲੱਗਾ ਹੋਇਆ, ਜਿਹੜਾ ਪਾਣੀ ਗੁਰੂ ਨਾਨਕ ਪਾਤਸ਼ਾਹ ਨੇ ਚਾਲੂ ਕੀਤਾ ਸੀ ਅਜੇ ਤੱਕ ਉਹ ਪਾਣੀ ਵਹਿ ਰਿਹਾ। ਇਹ ਹੈ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਚੋਜ, ਇਹ ਹੈ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦਾ ਇਤਿਹਾਸ। ਫਿਰ ਕਦੇ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।